दोहेरा सबन सुनियो गुरबाक को पै त्यार समझाए आयुध गन सिंगन धरे हुए सावधान तदाए।
वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जपे ता अवगुण सब छपे। करण कारण कृपा निदान पतत पावन भगत वछल अनाथ नाथ जगत गुरु सतगुरु श्री गुरु ग्रंथ साहिब जी महाराज जी दे पवित्र पावन चरणा कमलां च दया सिंध धन धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहिब दे पावन पवित्र दरबार च संध्या वखत दे सजे हुए दीवाना च हाजरियां भर रही गुरु का खास रूप परम सत्कार योग सन्मान योग गुरु खालसा साध संगत वड्डे भाग हन। नेता प्रति गुरु चरणा विच एकत्र होके गरीबन बाज पातशाह गुरु कलगी धर अंतरयामी स्वामी श्री गुरु गोबिंद सिंह साहब जी महाराज जी का पवित्र पावन इतिहास आप जी सरवण कर रहे हो। सिंघां ने सतगुरां नूं जिस वक्त बार बार श्री आनंदपुर साहब छड्डण वास्ते बेनती कीती माता गुजरी जी भी सतगुरां नाल नाराज होके कहण लगे असीं आनंदपुर साहब छड्ड के चले जाणा है। तो सतगुरां ने कागज कलम ते स्याही सामने रख ली आख्या जिसने भी जाणा है साडे कोल लिख के चले जाओ बेदावा लिख के चले जाओ। उस वक्त बहुत सारे सिंघां ने कागज दे उत्ते अपने मन की नमोशी दे नाल लिख दिता पर 40 सिंघां ने बदावा नहीं लिखिया जिन्हां चो 5 प्यारे सन 5 मुक्ते सन ते बाकी जेड़े 30 सिंह सन वह भाई आलम सिंह भाई उदय सिंह बचित्र सिंह वर्गे सिंह सन उन्हां नूं भी सतगुरां ने कहा भाई तुसीं भी लिख दिओ पर उन्हां 40 सिंघां ने यही जवाब दिता महाराज जे तुसीं चलोगे ते नाल जावांगे नहीं तां असीं भी तुहाडे नाल इत्थे आनंदपुर साहिब ही रहांगे प्राण भावें त्यागे जाण पर तुहाडा संग नहीं छड्डांगे। सतगुरु जी दे मन दे विच इस गल दी खुशी भी होई कि चलो बीज रह गया ये 40 सिंघां ने खालसे दा बीज रख लिया हुण इसे बीज तो पंथ दा फिर वाधा होवेगा पर सहजे सहजे सारे अबनी तल ते पंथ दा प्रकाश होवेगा। हुक्म कर दिता सतगुरां ने सारे सिंघ तैयारी कर लो अज रात नूं श्री आनंदपुर साहिब छड्डांगे। तो गरीबन वाग सच्चे पातशाह ने जिन्ना सबाब से तंबू कनाता वह सारे अग लवा के जला दिते जेड़ा कुछ खजाना सी वह खजाना सतलुज दरिया विच भेट कर दिता होर जे कुछ कीमती वस्तुआं सन वह धरती खोद के विच मिट्टी विच दफन कर दित्तियां कि जदों दुश्मन आनंदपुर साहब अंदर आ के हमला करके वेखण ते उन्हां दे हथ कुछ ना लगे। एहो जी ब्योंतबंदी करके महाराज सच्चे पातशाह जी ने श्री आनंदपुर साहब तो चलण की तैयारी कर ली है और सतगुरु जी जिवें श्री आनंदपुर साहब छड्ड के जा रहे ने आओ सारी संगत मन बिरतियां एकागर करके साहिब कमाल पंथ दे वाली चिट्टियां बाजां वाले ਸ਼ਮਸ਼ੇਰੇ ਬਹਾਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਸਭਨ ਸੁਣਿਓ ਗੁਰਬਾਕ ਕੋ ਭਏ ਤਿਆਰ ਸਮਦਾਏ।
ਸਭ ਨੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਵਾਕ ਸੁਣੇ, ਬਚਨ ਸੁਣੇ। ਜਦੋਂ ਪਾਤਸ਼ਾਹ ਨੇ ਆਖਿਆ ਕਿ ਅੱਜ ਰਾਤ ਨੂੰ ਆਨੰਦਪੁਰ ਸਾਹਿਬ, ਰਾਤ ਦੇ ਹਨੇਰੇ ਵਿੱਚ ਆਨੰਦਪੁਰ ਸਾਹਿਬ ਛੱਡ ਕੇ ਜਾਵਾਂਗੇ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਦੁਸ਼ਮਣਾਂ ਨੇ ਹਮਲਾ ਕਰਨਾ, ਦਿਨ ਦੇ ਸਮੇਂ ਜਾਵਾਂਗੇ ਜ਼ਿਆਦਾ ਨੁਕਸਾਨ ਹੋ ਸਕਦਾ ਹੈ, ਇਸ ਕਰਕੇ ਸਤਿਗੁਰਾਂ ਨੇ ਰਾਤ ਚੁਣੀ ਹੈ। ਤੋ ਜਦੋਂ ਸਾਰੇ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਸੁਣਾ ਦਿੱਤੇ, ਜਿਤਨੇ ਵੀ ਸਿੰਘ ਸਨ ਸਾਰਿਆਂ ਨੇ ਚੱਲਣ ਵਾਸਤੇ ਤਿਆਰੀਆਂ ਕਰ ਲਈਆਂ, ਕਮਰ ਕੱਸੇ ਕਰ ਲਏ।
ਆਯੁਧ ਗਨ ਸਿੰਘਨ ਦਰੇ ਹੋਏ ਸਾਵਧਾਨ ਤਦਾਏ।
ਸ਼ਸਤਰ ਧਾਰਨ ਕਰਕੇ ਸਿੰਘ ਸਾਰੇ ਤਿਆਰ ਬਰ ਤਿਆਰ ਹੋ ਗਏ, ਸਭ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਗਏ ਹਨ।
ਆਪਣੇ ਆਪਣੇ ਬੰਦ ਬੰਦ ਭਾਰ,
ਉਹ ਆਪਣੇ ਜਿਹੜੇ ਭਾਰ ਸਨ, ਜੇ ਕਿਸੇ ਕੋਲ ਕੋਈ ਸਾਜੋ ਸਮਾਨ ਸੀ, ਕਿਸੇ ਦੇ ਕੋਈ ਬਸਤਰ ਆਦਿਕ ਸਨ, ਉਹ ਭਾਰ ਸਿੰਘਾਂ ਨੇ ਆਪੋ ਆਪਣਾ ਬੰਨ ਲਿਆ ਹੈ।
ਸ਼ਸਤਰ ਧਰੇ ਸਿਰਲੀ ਨਸਤਾਰ,
ਗਾਤਰੇ ਸ਼ਸਤਰ ਧਾਰਨ ਕੀਤੇ ਨੇ, ਕਿਸੇ ਦੇ ਗਾਤਰੇ ਬੰਦੂਕ ਹੈ, ਛੋਟਾ ਪਿਸਟਲ ਹੈ ਜਿਸ ਨੂੰ ਤਮੰਚਾ ਵੀ ਕਹਿੰਦੇ ਹਨ, ਜਾਂ ਉਹਦੇ ਤੋਂ ਇਲਾਵਾ ਹੋਰ ਗਾਤਰੇ ਕਿਰਪਾਨਾਂ ਹਨ, ਕਿਸੇ ਕੋਲ ਨੇਜਾ ਹੈ, ਬਰਛਾ ਹੈ, ਤਬਰ ਹੈ, ਇੱਦਾਂ ਅਨੇਕਾਂ ਪ੍ਰਕਾਰ ਦੇ ਸ਼ਸਤਰਾਂ ਅਸਤਰਾਂ ਦੇ ਸਹਿਤ ਤਿਆਰ ਬਰ ਤਿਆਰ ਹੋਏ ਨੇ, ਔਰ ਉਹ ਜਿਹੜਾ ਭਾਰ ਬੰਨਿਆ ਹੋਇਆ ਉਹ ਚੁੱਕ ਕੇ ਆਪਣੇ ਸਿਰਾਂ ਤੇ ਰੱਖ ਲਿਆ ਹੈ।
ਜਿਸ ਕੋ ਸ਼ਕਤੀ ਉਠਾਵਨ ਕੇਰੇ,
ਜਿਹਦੇ ਕੋਲ ਚੁੱਕਣ ਦੀ ਸ਼ਕਤੀ ਸੀ, ਸਰੀਰ ਦੇ ਵਿੱਚ ਤਾਣ ਸੀ, ਕਿਉਂਕਿ ਕਮਜ਼ੋਰ ਹੋ ਚੁੱਕੇ ਸਨ, ਸਰੀਰਾਂ ਦੇ ਵਿੱਚ ਉਹ ਤਾਕਤ ਨਹੀਂ ਸੀ ਰਹੀ ਪ੍ਰਸ਼ਾਦਾ ਪਾਣੀ ਨਾ ਛਕਣ ਕਰਕੇ, ਜਿਹਨਾਂ ਦੇ ਕੋਲ ਜਿੰਨਾ ਵੀ ਕੁਝ ਚੁੱਕਣ ਦੀ ਤਾਕਤ ਸੀ ਜਿਹਨਾਂ ਦੇ ਸਰੀਰਾਂ ਅੰਦਰ,
ਸੋ ਤਿੰਨ ਸੀਸ ਧਰੀ ਤਿਸ ਬੇਰੇ,
ਉਹਨਾਂ ਨੇ ਉਹ ਸਮਾਨ ਚੁੱਕ ਕੇ ਜਿਹੜਾ ਲੋੜ ਦਾ ਸਮਾਨ ਸੀ ਉਹ ਚੁੱਕ ਕੇ ਆਪਣੇ ਸਿਰਾਂ ਤੇ ਰੱਖ ਲਿਆ ਹੈ।
ਚਾਰ ਕਟੀ ਜਬ ਨਿਸਾ ਗੁਜ਼ਾਰੇ,
ਇਸੇ ਤਰ੍ਹਾਂ ਜਦੋਂ ਚਾਰ ਘੜੀਆਂ ਰਾਤ ਬਤੀਤ ਕੀਤੀ ਗਈ,
ਇੱਕੇ ਭਈ ਸਬਨ ਕੀ ਤਿਆਰੇ,
ਚਾਰ ਘੜੀਆਂ ਰਾਤ ਬੀਤੀਏ, ਪੰਜ ਤੇ ਛੇ ਪੋਹ ਦੀ ਵਿਚਾਲੀ ਰਾਤ ਹੈ, ਸਰਦੀਆਂ ਦੇ ਦਿਨ ਸਨ ਜਦੋਂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਛੱਡਿਆ, ਬਹੁਤ ਜ਼ਿਆਦਾ ਕੜਾਕੇ ਦੀ ਸਰਦੀ ਸੀ, ਪੋਹ ਦੇ ਦਿਨ ਹਨ ਜਿਸ ਨੂੰ ਖਾਲਸਾ ਸ਼ਹੀਦੀ ਮਹੀਨਾ ਕਹਿ ਕੇ ਮਨਾਉਂਦਾ ਹੈ, ਕਿਉਂਕਿ ਪੋਹ ਦੇ ਮਹੀਨੇ ਚ ਸਤਿਗੁਰਾਂ ਦੇ ਚਾਰੇ ਲਖਤੇ ਜਿਗਰਾਂ ਦੀ ਸ਼ਹੀਦੀ ਹੋਈ। ਮਹਾਰਾਜ ਜੀ ਦੇ ਅਨੇਕਾਂ ਸਿੰਘ ਇਸੇ ਮਹੀਨੇ ਵਿੱਚ ਸ਼ਹੀਦ ਹੋਏ ਨੇ, ਇਸ ਕਰਕੇ ਪੋਹ ਦੇ ਮਹੀਨੇ ਨੂੰ ਸ਼ਹੀਦੀ ਮਹੀਨੇ ਦਾ ਨਾਂ ਦੇ ਕੇ ਸਿੰਘ ਇਹਦਾ ਅਦਬ ਕਰਦੇ ਨੇ, ਸਤਿਕਾਰ ਕਰਦੇ ਨੇ। ਤੋ ਪੰਜ ਤੇ ਛੇ ਪੋਹ ਦੀ ਵਿਚਾਲੀ ਰਾਤ ਹੈ ਜਿਸ ਦਿਨ ਸਤਿਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਹੈ। ਜਦੋਂ ਰਾਤ ਚਾਰ ਘੜੀਆਂ ਬਤੀਤ ਹੋਈ, ਸਾਰੇ ਸਿੰਘਾਂ ਨੇ ਚੱਲਣ ਦੀ ਤਿਆਰੀ ਕਰ ਲਈ।
ਸ੍ਰੀ ਮੁਕਤੇ ਦਾ ਹੁਕਮ ਬਖਾਨਾ,
ਕਲਗੀਧਰ ਜੀ ਨੇ ਉਸ ਵਕਤ ਸਾਰਿਆਂ ਪ੍ਰਤੀ ਆਪਣਾ ਹੁਕਮ ਕੀਤਾ, ਆਗਿਆ ਕੀਤੀ,
ਕਰੈ ਇਕੱਤਰ ਬਹੀਰ ਪਿਆਨਾ।
ਮਹਾਰਾਜ ਜੀ ਕਹਿੰਦੇ ਪਹਿਲਾਂ ਭਾਈ ਬਹੀਰ ਭੇਜ ਦਿਓ, ਯਾਨੀ ਕਿ ਜਿਹੜੀਆਂ ਮਾਤਾਵਾਂ ਸਨ ਸਤਿਗੁਰਾਂ ਦੇ ਮਹਿਲ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਪਹਿਲਾਂ ਉਹਨਾਂ ਨੂੰ ਅੱਗੇ ਭੇਜ ਦਿੱਤਾ ਜਾਵੇ।
ਸੁਣ ਆਇਸ ਕੋ ਨਰ ਚੱਲ ਪਰੇ,
ਮਹਾਰਾਜ ਜੀ ਦੀ ਆਗਿਆ ਸੁਣ ਕੇ ਬਹੁਤ ਸਾਰੇ ਸੇਵਕ ਨਾਲ ਚੱਲ ਪਏ, ਸਤਿਗੁਰਾਂ ਦਾ ਜਿਹੜਾ ਬਹੀਰ ਸੀ ਉਹ ਨਾਲ ਨਾਲ ਅੱਗੇ ਅੱਗੇ ਚੱਲ ਪਿਆ।
ਦੁਰਗ ਵੈਰ ਨਿਕਸੇ ਦੁੱਖ ਭਰੇ,
ਮਨ ਦੇ ਵਿੱਚ ਬੜਾ ਭਾਰੀ ਦੁੱਖ ਹੈ ਸਾਰਿਆਂ ਦੇ ਕਿ ਅਸੀਂ ਆਪਣਾ ਵਸਦਾ ਰਸਦਾ ਘਰ ਛੱਡ ਕੇ ਜਾ ਰਹੇ ਹਾਂ, ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਾਂ, ਇਸ ਗੱਲ ਦਾ ਬੜਾ ਵੱਡਾ ਭਾਰੀ ਡਾਢਾ ਦੁੱਖ ਵੀ ਹੈ ਹਿਰਦੇ ਦੇ ਵਿੱਚ, ਪਰ ਫਿਰ ਵੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪੈ ਰਿਹਾ।
ਪੂਰਬ ਦਿਸ਼ ਕੋ ਮੁਖ ਕਰ ਚਲੇ,
ਆਨੰਦਪੁਰ ਸਾਹਿਬ ਤੋਂ ਪੂਰਬਲੇ ਵਾਲੇ ਪਾਸੇ ਜਿੱਧਰ ਚੜ੍ਹਦੇ ਵਾਲਾ ਪਾਸਾ ਹੈ ਉਸ ਪਾਸੇ ਨੂੰ ਮੂੰਹ ਕਰਕੇ ਚੱਲ ਪਿਆ ਬਹੀਰ।
ਕੋ ਆਗੇ ਕੋ ਪਾਛੇ ਮਿਲੇ,
ਕੋਈ ਅੱਗੇ ਜਾ ਪਹੁੰਚਿਆ, ਕੋਈ ਪਿੱਛੋਂ ਜਾ ਮਿਲਿਆ ਰਲਿਆ ਹੈ।
ਪੈਰ ਨਿਸਾ ਬੀਤੀ ਜਿਸ ਕਾਲਾ।
ਇਸੇ ਤਰ੍ਹਾਂ ਕਾਫ਼ੀ ਬਹੀਰ ਜਿਹੜਾ ਉਹ ਅੱਗੇ ਨੂੰ ਨਿਕਲ ਕੇ ਚਲਾ ਗਿਆ। ਜਦੋਂ ਪੈਰ ਕਰਾਤ ਬਾਕੀ ਰਹਿ ਗਈ, ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਨੇੜੇ ਆਇਆ ਹੈ।
ਮਾਤਾ ਤਿਆਰ ਸਮਾਜ ਸੰਭਾਲਾ।
ਇੱਧਰ ਇੰਨੇ ਨੂੰ ਮਾਤਾ ਗੁਜਰੀ ਜੀ ਵੀ ਤਿਆਰ ਹੋ ਗਏ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਪਹਿਲਾਂ ਅੱਗੇ ਚਲੇ ਗਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਏ। ਬਾਅਦ ਵਿੱਚ ਮਾਤਾ ਜੀ ਜਦੋਂ ਪਹਿਰ ਕਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ, ਮਾਤਾ ਗੁਜਰੀ ਜੀ ਵੀ ਤਿਆਰ ਹੋ ਗਏ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਹਨ।
ਇੱਕ ਖੱਚਰ ਪਰ ਲਾਦੀ ਮੋਰੈ।
ਹੁਣ ਮਾਤਾ ਜੀ ਨੇ ਕੁਝ ਅਸ਼ਰਫੀਆਂ ਸੋਨੇ ਦੀਆਂ ਆਪਣੇ ਕੋਲ ਰੱਖੀਆਂ ਹੋਈਆਂ ਸੀ। ਹਾਲਾਂਕਿ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਸਾਰੀਆਂ ਜਲ ਪ੍ਰਵਾਹ ਕਰ ਦਿਓ, ਪਰ ਮਾਤਾ ਜੀ ਨੇ ਫਿਰ ਵੀ ਕੁਝ ਅਸ਼ਰਫੀਆਂ ਸੋਨੇ ਦੀਆਂ ਰੱਖੀਆਂ ਹੋਈਆਂ ਉਹ ਖੱਚਰ ਤੇ ਲੱਦ ਲਈਆਂ। ਉਹਦੀਆਂ ਖੁਰਦੀਆਂ ਖੱਚਰ ਦੇ ਉੱਤੇ ਭਰ ਕੇ ਸੋਨੇ ਦੀਆਂ ਸ਼ਰਫੀਆਂ ਲੱਦ ਲਈਆਂ।
ਇੱਕ ਦੋ ਦਾਸ ਚਲੇ ਕਰ ਮੂਰੇ।
ਇੱਕ ਦੋ ਸੇਵਾਦਾਰ, ਇੱਕ ਦੋ ਦਾਸਾਂ ਨੂੰ ਮਾਤਾ ਗੁਜਰੀ ਜੀ ਨੇ ਆਪਣੇ ਨਾਲ ਲਿਆ ਔਰ ਉਹਨਾਂ ਨੂੰ ਨਾਲ ਲੈ ਕੇ ਮਾਤਾ ਜੀ ਵੀ ਚੱਲ ਪਏ ਹਨ।
ਲਗੋ ਪੋਤਰੇ ਦੋਨੋਂ ਲੈ ਸਾਥ, ਸਿਆਂਦਨ ਚੜੋ ਕਯੋ ਗੁਰਨਾਥ।
ਛੋਟੇ ਪੋਤਰੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਇਹ ਦੋਨੋਂ ਛੋਟੇ ਪੋਤਰੇ ਮਾਤਾ ਗੁਜਰੀ ਜੀ ਦੇ ਨਾਲ ਨੇ। ਇਹਨਾਂ ਨੂੰ ਆਪਣੇ ਨਾਲ ਲੈ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਆਂਦਨ ਤੇ ਚੜ ਜਾਓ, ਰੱਥ ਤੇ ਚੜ ਜਾਓ। ਇਸ ਤਰ੍ਹਾਂ ਸਤਿਗੁਰਾਂ ਨੇ, ਗੁਰੂ ਨਾਥ ਨੇ ਇਹਨਾਂ ਨੂੰ ਆਗਿਆ ਕੀਤੀ ਹੈ।
ਪ੍ਰਥਮ ਆਪਨ ਤੇ ਦੋ ਚੜਾਏ।
ਧਰ ਜੀ ਨੇ ਇਹਨਾਂ ਨੂੰ ਵੀ ਆਪਣੇ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਦੇ ਨਾਲ ਚੜਾ ਕੇ ਰੱਥ ਤੇ ਭੇਜਿਆ ਹੈ।
ਬਾਹਰ ਚੜੀ ਮਾਤਾ ਸਹਿਸਾਏ।
ਮਾਤਾ ਗੁਜਰੀ ਜੀ ਵੀ ਨਾਲ ਨਾਲ ਚੜ ਕੇ ਚੱਲ ਪਏ ਨੇ ਬੜੀ ਛੇਤੀ ਨਾਲ।
ਸਤਿਗੁਰ ਮਹਿਲ ਸੁੰਦਰੀ ਮਾਤ, ਅਰ ਸਾਹਿਬ ਦੇਵੀ ਚਿਤ ਸ਼ਾਂਤ।
ਸਤਿਗੁਰੂ ਗੁਰੂ ਕਲਗੀਧਰ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ ਔਰ ਖਾਲਸੇ ਪੰਥ ਦੇ ਪੂਜਨੀਕ ਮਾਤਾ ਮਾਤਾ ਸਾਹਿਬ ਦੇਵਾਂ ਜੀ, ਇਹ ਵੀ ਜਗਤ ਗੁਰੂ ਨਾਥ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਵੰਦਨਾ ਕਰਕੇ ਚੱਲੇ ਹਨ।
ਨਮੋ ਕਰੀ ਗੁਰ ਕੋ ਕਰ ਜੋਰੇ।
ਚਿੱਤ ਦੇ ਵਿੱਚ ਸ਼ਾਂਤੀ ਦਾ ਭਾਵ ਹੈ ਔਰ ਸਤਿਗੁਰਾਂ ਨੂੰ ਨਮਸਕਾਰ ਕਰਕੇ ਇਹਨਾਂ ਨੇ ਹੱਥ ਜੋੜੇ ਹਨ।
ਦੋਨੋ ਤਵ ਅਰੋਡ ਕਰ ਡੋਰੇ।
ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਵੀ ਡੋਲਿਆਂ ਤੇ ਸਵਾਰ ਹੋਏ ਨੇ। ਸਤਿਗੁਰਾਂ ਦੀ ਆਗਿਆ ਲੈ ਕੇ ਵੀ ਡੋਲਿਆਂ ਤੇ ਸਵਾਰ ਹੋ ਕੇ ਚੱਲੇ ਹਨ।
ਆਇਸ ਪਾਏ ਨਿਕਸ ਕਰ ਚਾਲੇ।
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਗੁਰਦੇਵ ਦੀ ਆਗਿਆ ਦੇ ਵਿੱਚ ਚੱਲਦਿਆਂ ਹੋਇਆਂ ਇਹ ਮਾਤਾਵਾਂ ਵੀ ਚੱਲ ਪਈਆਂ ਹਨ।
ਸ਼ਿਆਮ ਜਾਮਨੀ ਬੋਤਮ ਵਾਲੇ।
ਹਨੇਰੀ ਰਾਤ ਹੈ ਬਹੁਤ ਜ਼ਿਆਦਾ, ਪੋਹ ਦੀਆਂ ਸਰਦ ਰਾਤਾਂ ਨੇ ਖਾਲਸਾ ਜੀ, ਬਹੁਤ ਜ਼ਿਆਦਾ ਸਰਦੀ ਹੈ, ਧੁੰਦ ਪੈ ਰਹੀ ਹੈ, ਕਾਫੀ ਜ਼ਿਆਦਾ ਹਨੇਰਾ ਹੈ ਤੇ ਸ਼ਾਮ ਰਾਤ ਦਾ ਮਤਲਬ ਹੈ ਕਾਲੀ ਰਾਤ ਹੈ।
ਅਪਰ ਜੇ ਨਰ ਨੈ ਲੜਨੇ ਹਾਰੇ, ਸੋ ਮਿਲ ਮਿਲ ਕਰ ਵੈਰ ਪਧਾਰੇ।
ਹੋਰ ਜਿਹੜੇ ਬੰਦੇ ਨਾ ਲੜਨ ਵਾਲੇ ਸਨ, ਆਨੰਦਪੁਰ ਸਾਹਿਬ ਦੇ ਵਿੱਚ ਆਮ ਜਨਤਾ ਵੀ ਤਾਂ ਰਹਿੰਦੀ ਸੀ, ਜਿਨ੍ਹਾਂ ਨੇ ਲੜਾਈ ਨਹੀਂ ਸੀ ਕਰਨੀ, ਜਿਹੜੇ ਲੜਨ ਦੇ ਵਿੱਚ ਨਹੀਂ ਸਨ, ਉਹ ਵੀ ਮਾਤਾ ਜੀ ਹੋਣਾ ਦੇ ਡੋਲਿਆਂ ਦੇ ਨਾਲ ਨਾਲ ਚੱਲ ਪਏ ਨੇ, ਮਿਲ ਕੇ ਉਹ ਵੀ ਬਾਹਰ ਨੂੰ ਪਧਾਰੇ ਹਨ।
ਗਇਓ ਵਹੀਰ ਲੰਘ ਕਈ ਕੋਸ।
ਇਸ ਤਰ੍ਹਾਂ ਵਹੀਰ ਜਿਹੜਾ ਸੀ ਸਤਿਗੁਰਾਂ ਦਾ, ਮਾਤਾ ਜੀ ਹੋਣਾ ਦਾ ਡੋਲੇ, ਮਾਤਾ ਜੀ ਹੋਣਾ ਦੀਆਂ ਸਵਾਰੀਆਂ, ਉਹ ਆਨੰਦਪੁਰ ਸਾਹਿਬ ਤੋਂ ਕਾਫੀ ਦੂਰ ਅੱਗੇ ਤੱਕ ਲੰਘ ਗਈਆਂ।
ਬੈਠੇ ਸਤਿਗੁਰ ਦੁਰਗ ਸਾਰੋਸ।
ਕਲਗੀਧਰ ਜੀ ਜਦੋਂ ਤੱਕ ਮਾਤਾ ਜੀ ਹੋਣਾ ਦੇ ਡੋਲੇ ਕਾਫੀ ਅੱਗੇ ਤੱਕ ਨਹੀਂ ਚਲੇ ਗਏ, ਉਦੋਂ ਤੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਵੀਰ ਰਸ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਕਿਲੇ ਚ ਬੈਠੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਤੱਕ ਆਨੰਦਪੁਰ ਸਾਹਿਬ ਚੋਂ ਨਹੀਂ ਨਿਕਲੇ। ਵੀਰ ਰਸ ਦੇ ਸਹਿਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਦੋਂ ਤੱਕ ਬੈਠੇ ਰਹੇ।
ਸਨੇ ਸਨੇ ਸਭ ਕਰ ਕਰ ਤਿਆਰ,
ਸਨੇ ਸਨੇ ਸਹਿਜੇ ਸਹਿਜੇ ਸਾਰਿਆਂ ਦੀ ਤਿਆਰੀ ਕਰ ਕਰਕੇ,
ਚਲੇ ਲੋਕ ਸਭ ਪੰਥ ਮਜਾਰ,
ਸਾਰੇ ਨਾਲ ਦੇ ਜਿੰਨੇ ਸਾਥੀ ਸਨ ਉਹ ਰਸਤੇ ਤੇ ਚੱਲ ਪਏ ਨੇ, ਸ੍ਰੀ ਅਨੰਦਪੁਰ ਸਾਹਿਬ ਤੋਂ ਜਾ ਰਹੇ ਹਨ ਵਿਦਾ ਹੋ ਕੇ।
ਸਾਵਧਾਨ ਜੋ ਸ਼ਸਤਰ ਸਮੇਤ, ਰੱਖੇ ਸਿੰਘ ਟਿਗ ਲੜਬੇਤ।
ਸਾਵਧਾਨ ਤੇ ਸ਼ਸਤਰ ਧਾਰੀ ਸਿੰਘ ਸਨ ਉਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਕੋਲ ਰੱਖ ਲਏ ਲੜਨ ਵਾਸਤੇ, ਜੇ ਲੋੜ ਪਵੇ ਤੇ ਜੰਗ ਵੀ ਕਰੀਏ, ਕਿਉਂਕਿ ਸਾਹਿਬ ਨੂੰ ਪਤਾ ਸੀ ਕਿ ਜੰਗ ਕਰਨਾ ਪੈਣਾ, ਯੁੱਧ ਕਰਕੇ ਹੀ ਇੱਥੋਂ ਨਿਕਲਿਆ ਜਾਣਾ। ਤੋ ਸਤਿਗੁਰੂ ਜੀ ਦੇ ਨਾਲ ਮਹਾਰਾਜ ਜੀ ਨੇ ਆਪਣੇ ਉਹਨਾਂ ਸਿੰਘਾਂ ਨੂੰ ਰੱਖਿਆ ਜਿਹੜੇ ਸ਼ਸਤਰ ਧਾਰੀ ਸਨ ਔਰ ਲੜਨਾ ਜਾਣਦੇ ਸਨ। ਉਹ ਸ਼ਸਤਰ ਧਾਰੀ ਸਾਵਧਾਨ ਸੂਰਮੇ ਮਹਾਰਾਜ ਜੀ ਨੇ ਆਪਣੇ ਨਾਲ ਰੱਖੇ ਨੇ।
ਡੇਢ ਕ ਜਾਮ ਜਾਮ ਨੀ ਗਏ,
ਜਦੋਂ ਡੇਢ ਕ ਪਹਿਰ ਰਾਤ ਬਤੀਤ ਹੋ ਗਈ,
ਤਬ ਸਤਿਗੁਰ ਨੇ ਜੀ ਤਿਆਰੀ ਕਈ।
ਸਤਿਗੁਰੂ ਗੁਰੂ ਕਲਗੀਧਰ ਜੀ ਨੇ ਹੁਣ ਤਿਆਰੀ ਕੀਤੀ ਹੈ ਚੱਲਣ ਵਾਸਤੇ। ਮਹਾਰਾਜ ਜੀ ਨੇ ਇੱਥੋਂ ਚਾਲੇ ਦੀ ਤਿਆਰੀ ਕੀਤੀ ਹੈ।
ਨਿਕਸੇ ਪ੍ਰਥਮ ਗਏ ਤਿਸ ਜਾਏ, ਸ਼੍ਰੀ ਗੁਰੂ ਤੇਗ ਬਹਾਦਰ ਥਾਏ।
ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਅਸਥਾਨ ਤੇ ਆਏ ਨੇ, ਆਪਣੇ ਇਸ਼ਟ ਗੁਰਦੇਵ ਦੇ ਅਸਥਾਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਸਥਾਨ ਗੁਰਦੁਆਰਾ ਭੌਰਾ ਸਾਹਿਬ, ਜਿੱਥੇ ਮਹਾਰਾਜ ਨੌਵੇਂ ਪਾਤਸ਼ਾਹ ਦਾ ਤਪ ਸਥਾਨ ਹੈ, ਉੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਪਿਤਾ ਗੁਰੂ ਦੇ ਪਾਵਨ ਅਸਥਾਨ ਤੇ ਨਮਸਕਾਰ ਕਰਕੇ ਆਗਿਆ ਲੈਣ ਵਾਸਤੇ ਆਏ ਹਨ।
ਖਰੇ ਹੋਏ ਦਰਬਾਰ ਅਗਾਰੇ, ਕਰ ਅਰਦਾਸ ਬੰਦਨਾ ਧਾਰੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਸਨਮੁਖ ਖਲੋ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਾਲੇ ਦੀ ਅਰਦਾਸ ਕੀਤੀ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿੱਚ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਬੌਰੋ ਉੱਚੇ ਕੀਨ ਬਖਾਨ,
ਫਿਰ ਮਹਾਰਾਜ ਜੀ ਉੱਚੀ ਆਵਾਜ਼ ਵਿੱਚ ਬੋਲੇ, ਉੱਥੇ ਖੜੇ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ ਤੇ ਉੱਚੀ ਆਵਾਜ਼ ਵਿੱਚ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਗੁਰੂ ਕਲਗੀਧਰ ਜੀ ਬੋਲੇ,
ਹੈ ਕੋ ਸਾਧ ਰਹਿ ਸਥਾਨ।
ਮਹਾਰਾਜ ਜੀ ਕਹਿੰਦੇ ਹੈ ਕੋਈ ਸਾਧੂ ਜਿਹੜਾ ਨੌਵੇਂ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਦੀ ਸੇਵਾ ਕਰੇ, ਕੋਈ ਐਸਾ ਸਾਧੂ ਹੈ, ਕੋਈ ਹੈ ਕੋਈ ਇਹੋ ਜਿਹਾ ਸੇਵਾਦਾਰ ਜਿਹੜਾ ਨੌਵੇਂ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਤੇ ਰਹਿ ਕੇ ਸੇਵਾ ਕਰੇ।
ਚਾਰੋ ਦੀਪਕ ਨਿਤ ਪ੍ਰਤ ਕਰੇ,
ਇੱਥੇ ਨਿਤਾ ਪ੍ਰਤੀ ਸਵੇਰੇ ਸ਼ਾਮੀ ਦੀਵਾ ਜਗਾਵੇ, ਜੋਤ ਜਗਾਵੇ ਔਰ ਸਵੇਰੇ ਸ਼ਾਮੀ ਝਾੜੂ ਦੀ ਸੇਵਾ ਕਰੇ। ਕੋਈ ਇਹੋ ਜਿਹਾ ਸੇਵਕ ਹੈ ਜਿਹੜਾ ਇਸ ਅਸਥਾਨ ਤੇ ਰਹਿ ਕੇ ਸੇਵਾ ਕਰੇ, ਦੀਵਾ ਜਗਾਵੇ।
ਸ੍ਰੀ ਗੁਰਦੇਵ ਸੇਵ ਇਤ ਧਰੈ,
ਔਰ ਆਪਣੇ ਸਤਿਗੁਰੂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਅਸਥਾਨ ਦੀ ਸੇਵਾ ਵਿੱਚ ਆਪਣਾ ਹਿੱਤ ਰੱਖੇ, ਆਪਣਾ ਪ੍ਰੇਮ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜੋੜ ਕੇ ਸੇਵਾ ਕਰੇ।
ਤੀਨ ਬਾਰ ਗੁਰ ਬਚਨ ਉਚਾਰਾ, ਮੈਂ ਕੋ ਬੋਲਿਓ ਡਰ ਧਾਰਾ।
ਮਹਾਰਾਜ ਜੀ ਇੱਕ ਵਾਰ ਬੋਲੇ ਅੱਗੋਂ ਕਿਸੇ ਨੇ ਜਵਾਬ ਨਹੀਂ ਦਿੱਤਾ, ਦੋ ਵਾਰੀ ਬੋਲੇ ਫਿਰ ਵੀ ਅੱਗੋਂ ਕਿਸੇ ਨੇ ਜਵਾਬ ਨਹੀਂ ਦਿੱਤਾ, ਤਿੰਨ ਵਾਰ ਮਹਾਰਾਜ ਜੀ ਨੇ ਬਚਨ ਕਿਹਾ ਹੈ ਕੋਈ ਸਾਧ ਜਿਹੜਾ ਇੱਥੇ ਸੇਵਾ ਕਰੇ। ਤਿੰਨ ਵਾਰੀ ਮਹਾਰਾਜ ਜੀ ਦੇ ਕਹਿਣ ਦੇ ਬਾਵਜੂਦ ਵੀ ਅੱਗੋਂ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ ਮਹਾਰਾਜ ਮੈਂ ਸੇਵਾ ਕਰਦਾ, ਕਿਸੇ ਨੇ ਅੱਗੋਂ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ। ਸਭ ਦੇ ਅੰਦਰ ਧੀਰਜ ਹਾਰਿਆ ਹੋਇਆ ਸੀ, ਸਭ ਦੇ ਅੰਦਰ ਡਰ ਧਾਰਨ ਕੀਤਾ ਹੋਇਆ ਸੀ ਕਿ ਜੇ ਅਸੀਂ ਇੱਥੇ ਰਵਾਂਗੇ ਤੇ ਤੁਰਕ ਹਮਲਾ ਕਰਕੇ ਸਾਨੂੰ ਮਾਰ ਦੇਣਗੇ, ਏਦਾਂ ਦਾ ਡਰ ਸਾਰਿਆਂ ਦੇ ਮਨਾਂ ਦੇ ਵਿੱਚ ਸੀ, ਇਸ ਕਰਕੇ ਕਿਸੇ ਨੇ ਅੱਗੋਂ ਜਵਾਬ ਨਹੀਂ ਦਿੱਤਾ।
ਅਚਰਜ ਸਵਾਂਗ ਵਿਸਾਲ ਅਰੰਭੇ,
ਸੱਚੇ ਪਾਤਸ਼ਾਹ ਜੀ ਨੇ ਬੜਾ ਭਾਰੀ ਅਚਰਜ ਹੈਰਾਨ ਕਰ ਦੇਣ ਵਾਲਾ ਸਵਾਂਗ ਅਰੰਭਿਆ ਹੋਇਆ ਜਿਹੜਾ ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ।
ਰਹੀ ਨਾ ਧੀਰਜ ਭਏ ਅਚੰਬੇ,
ਕਰਕੇ ਕਿਸੇ ਅੰਦਰ ਧੀਰਜ ਨਹੀਂ ਰਿਹਾ, ਸਭ ਦੇ ਮਨ ਦੇ ਵਿੱਚ ਅਚੰਬਿਤ ਪੁਣਾ ਹੈ, ਸਭ ਦੇ ਹਿਰਦੇ ਅਚੰਬੇ ਵਿੱਚ ਹਨ।
ਇੱਕ ਗੁਰਬਖਸ਼ ਸਾਧ ਟਿਗ ਖਰਿਓ,
ਲਾਗੇ ਇੱਕ ਖਾਲਸਾ ਜੀ ਉਦਾਸੀ ਸਾਧੂ ਸੀ ਭਾਈ ਗੁਰਬਖਸ਼, ਉਹ ਖੜਾ ਹੋਇਆ ਸੀ। ਇਹ ਉਦਾਸੀ ਸੰਪਰਦਾ ਦਾ ਧਾਰਨੀ ਸੀ। ਉਦਾਸੀ ਮਤ ਦੇ ਵਿੱਚੋਂ ਸਾਹਿਬ ਬਾਬਾ ਸ਼੍ਰੀ ਚੰਦ ਜੀ ਦਾ ਚਲਾਇਆ ਹੋਇਆ ਮਤ ਉਦਾਸੀ। ਉਸ ਉਦਾਸੀਨ ਸੰਪਰਦਾ ਦੇ ਵਿੱਚੋਂ ਇੱਕ ਸਾਧੂ ਸੀ ਭਾਈ ਗੁਰਬਖਸ਼ ਲਾਗੇ ਖੜਿਆ ਹੋਇਆ ਸੀ।
ਤਿਸੈ ਬਿਲੋਕਤ ਬਾਕ ਉਚਰਿਓ।
ਭਾਈ ਗੁਰਬਖਸ਼ ਨੂੰ ਗੁਰੂ ਕਲਗੀਧਰ ਜੀ ਨੇ ਵੇਖਿਆ ਤੇ ਗੁਰਬਖਸ਼ ਸਾਧ ਨੂੰ ਵੇਖ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਉਸ ਵਕਤ ਬੋਲੇ ਨੂੰ ਕਹਿਣ ਲੱਗੇ,
ਬਸੋ ਹਿਆ ਤੁਮ ਸੇਵਾ ਕਰੋ, ਕਰ ਸੇਵਾ ਨਿਜ ਜਨਮ ਸੁਧਾਰੋ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਗੁਰਬਖਸ਼ ਜੀ, ਤੁਸੀਂ ਇਸ ਅਸਥਾਨ ਤੇ ਰਹਿ ਕੇ ਨਿਵਾਸ ਕਰੋ ਔਰ ਇਸ ਅਸਥਾਨ ਦੇ ਉੱਤੇ ਰਹਿ ਕੇ ਇਸ ਅਸਥਾਨ ਦੀ ਸੇਵਾ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪਾਵਨ ਦਰਬਾਰ ਦੀ ਸੇਵਾ ਕਰਕੇ ਆਪਣਾ ਜਨਮ ਸੁਧਾਰੋ।
ਮਹਾਦੇਵ ਤਿਸਕਾ ਗੁਰ ਬੋਲਾ।
ਇਸੇ ਗੁਰਬਖਸ਼ ਸਾਧੂ ਦਾ ਇੱਕ ਗੁਰੂ ਸੀ ਜਿਹਦੇ ਕੋਲੇ ਨੇ ਦੀਕਸ਼ਾ ਲਈ ਸੀ, ਉਹਦਾ ਨਾਂ ਸੀ ਮਹਾਦੇਵ। ਉਹ ਵੀ ਲਾਗੇ ਖੜਾ ਸੀ। ਜਦੋਂ ਸਤਿਗੁਰਾਂ ਨੇ ਕਿਹਾ ਨਾ ਗੁਰਬਖਸ਼ ਸਾਧ ਨੂੰ ਕਿ ਤੂੰ ਇੱਥੇ ਰਹਿ ਕੇ ਸੇਵਾ ਕਰ, ਤੇ ਲਾਗਿਓ ਇਹਦਾ ਗੁਰੂ ਮਹਾਦੇਵ ਬੋਲਿਆ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗਾ ਹੱਥ ਜੋੜ ਕੇ,
ਖਾਏ ਕਹਾਂ ਤੇ ਰਹਿ ਅਡੋਲਾ।
ਕਹਿੰਦੇ ਮਹਾਰਾਜ ਜੀ ਇੱਥੇ ਰਹਿ ਕੇ ਖਾਵੇਗਾ ਕੀ, ਇੱਥੇ ਖਾਣ ਨੂੰ ਕੀ ਮਿਲੇਗਾ, ਖਾਣ ਵਾਸਤੇ ਇੱਥੇ ਰਸਤ ਬਸਤ ਕਿੱਥੋਂ ਆਵੇਗੀ ਗਰੀਬ ਨਵਾਜ ਜੀ।
ਮਹਾ ਕੁਮਤ ਤਰ ਨੀਚ ਪਹਾੜੇ, ਕਰੈ ਬੈਰ ਪਸ਼ਚਾਤ ਤੁਮਾਰੇ।
ਮਹਾਰਾਜ ਜੀ ਤੁਹਾਡੇ ਇੱਥੋਂ ਟੁਰ ਗਿਆ, ਬਾਅਦ ਵਿੱਚ ਆ ਜਿਹੜੀ ਭੈੜੀ ਤੇ ਖੋਟੀ ਮਤ ਵਾਲੇ ਪਹਾੜੀਏ ਨੇ ਇਹ ਸਾਡੇ ਨਾਲ ਵੈਰ ਕਰਨਗੇ, ਇਸ ਗੁਰਬਖਸ਼ ਸਾਧ ਦੇ ਨਾਲ ਵੈਰ ਕਰਨਗੇ, ਇਹਦੇ ਨਾਲ ਦੁਸ਼ਮਣੀ ਰੱਖਣਗੇ, ਤੇ ਮਹਾਰਾਜ ਜੀ ਇੱਥੇ ਰਹਿ ਕੇ ਕੀ ਖਾਵੇਗਾ, ਇਹਨੂੰ ਕਿਵੇਂ ਖਾਣ ਨੂੰ ਅੰਨ ਪ੍ਰਾਪਤ ਹੋਵੇਗਾ।
ਭੋਜਨ ਚਾਹੀਏ ਨਿਤ ਪ੍ਰਤ ਖਾਨੇ,
ਕਿਉਂਕਿ ਖਾਣ ਵਾਸਤੇ ਤਾਂ ਅੰਨ ਚਾਹੀਦਾ, ਉਹ ਤਾਂ ਰੋਜ਼ ਹੀ ਚਾਹੀਦਾ, ਰੋਜ਼ ਨਵੇਂ ਸਿਰਿਓਂ ਪ੍ਰਸ਼ਾਦਾ ਮਹਾਰਾਜ ਜੀ ਪੱਕਿਆ ਚਾਹੀਦਾ ਹੈ।
ਤੁਮ ਬਿਨ ਹਮਕੋ ਕੋ ਨਾ ਜਾਣੇ,
ਮਹਾਰਾਜ ਤੁਹਾਡੇ ਬਿਨਾਂ ਸਾਨੂੰ ਕੌਣ ਜਾਣਦਾ, ਤੁਸੀਂ ਸਾਨੂੰ ਪਾਲਦੇ ਹੋ, ਤੁਸੀਂ ਚਲੇ ਗਏ ਤੇ ਬਾਅਦ ਵਿੱਚ ਸਾਨੂੰ ਇੱਥੇ ਕੌਣ ਪਾਲੇਗਾ, ਮਹਾਰਾਜ ਸਾਡੀ ਪਰਵਰਿਸ਼ ਇੱਥੇ ਕਿਵੇਂ ਹੋਵੇਗੀ।
ਕਹਿ ਕਹਿ ਰਾਵਰ ਸਭ ਜਾਣੇ,
ਮਹਾਰਾਜ ਅਸੀਂ ਕੀ ਕਹੀਏ ਆਪ ਜੀ ਨੂੰ, ਤਾਂ ਕਹਿਣਾ ਪਵੇ ਜੇ ਤੁਹਾਨੂੰ ਪਤਾ ਨਾ ਹੋਵੇ। ਹੇ ਗਰੀਬ ਨਵਾਜ, ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣੀ ਜਾਣ ਹੋ, ਜਾਣਦੇ ਹੋ।
ਸੀ ਮੈਂ ਨਿਤ ਕਰ ਦਿਓ ਠਿਕਾਨੇ,
ਮਹਾਰਾਜ ਅਸੀਂ ਇੱਥੇ ਨਿਤ ਸੇਵਾ ਕਰਨ ਨੂੰ ਤਿਆਰ ਹਾਂ, ਪਰ ਘੱਟੋ ਘੱਟ ਸਾਡਾ ਠਿਕਾਣਾ ਕਰ ਦਿਓ, ਭਾਵ ਇੱਥੇ ਖਾਣ ਵਾਸਤੇ ਰਸਤਾ ਬਸਤਾ ਦਾ ਪ੍ਰਬੰਧ ਤਾਂ ਹੋ ਜਾਏ, ਸਾਨੂੰ ਲੰਗਰ ਪ੍ਰਸ਼ਾਦਾ ਦੋ ਪ੍ਰਸ਼ਾਦੇ ਤਾਂ ਇੱਥੇ ਬੈਠਿਆਂ ਨੂੰ ਮਿਲੇ ਜਾਣ, ਮਹਾਰਾਜ ਇਹੋ ਜਿਹਾ ਕੋਈ ਟਿਕਾਣਾ ਆਪ ਜੀ ਕਿਰਪਾ ਕਰਕੇ ਬਣਾ ਦਿਓ ਸਾਡੇ ਵਾਸਤੇ।
ਸੁਣ ਸ਼੍ਰੀ ਮੁਕਤੇ ਤਿਸੈ ਉਚਾਰਾ, ਇਹ ਸਾਚੋ ਹੈ ਗੁਰ ਦਰਬਾਰਾ।
ਸੁਣ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਉਦਾਸੀ ਸਾਧੋ, ਇਹ ਜਿਹੜਾ ਅਸਥਾਨ ਹੈ ਇਹ ਸੱਚੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਪਵਿੱਤਰ ਅਸਥਾਨ ਹੈ, ਜਿੱਥੇ ਨੌ ਨਿੱਧਾਂ 18 ਸਿੱਧੀਆਂ ਵਸਦੀਆਂ ਨੇ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੱਚਾ ਦਰਬਾਰ ਹੈ।
ਅਨ ਭਰੀ ਗਾਡੀ ਇਹ ਖਰੇ
ਲੱਗੇ ਸਤਿਗੁਰਾਂ ਦੇ ਇਸ ਦਰਬਾਰ ਦੇ ਮੂਹਰੇ। ਤੁਸੀਂ ਕਹਿੰਦੇ ਹੋ ਵੀ ਸਾਨੂੰ ਖਾਣ ਨੂੰ ਅੰਨ ਕਿਵੇਂ ਮਿਲੇਗਾ, ਇੱਥੇ ਤੇ ਅੰਨ ਦੇ ਭਰੇ ਹੋਏ ਗੱਡੇ ਖਲੋਤੇ ਰਿਹਾ ਕਰਨਗੇ। ਤੁਸੀਂ ਵੀ ਛਕਿਆ ਕਰਿਆ ਜੇ, ਔਰ ਜਿਹੜਾ ਕੋਈ ਹੋਰ ਆਵੇ ਉਹਨੂੰ ਵੀ ਛਕਾਇਆ ਕਰਿਆ ਜੇ, ਇੱਥੇ ਗੁਰੂ ਨਾਵੇਂ ਪਾਤਸ਼ਾਹ ਦੇ ਲੰਗਰ ਚਲਾਇਆ ਜੇ। ਕਹਿੰਦੇ ਇੱਥੇ ਤਾਂ ਅੰਨ ਦੀਆਂ ਭਰੀਆਂ ਹੋਈਆਂ ਵੱਡੇ ਵੱਡੇ ਗੱਡੇ ਜਿਹੜੇ ਹਨ ਉਹ ਖਲੋਤੇ ਰਿਹਾ ਕਰਨਗੇ।
ਅੰਨ ਭਰੀ ਗਾਡੀ ਇਹ ਖਰੇ, ਸੋ ਸੰਭਾਲ ਰਾਖੋ ਲਿਓ ਧਰੇ।
ਆਖਿਆ ਜੇ ਆਖੋ ਵੀ ਹੁਣ ਕਿਵੇਂ ਅੰਨ ਛਕਾਂਗੇ, ਇੱਕ ਅੰਨ ਦੀ ਭਰੀ ਹੋਈ ਗੱਡੀ ਸੀ ਨਾਲ। ਮਹਾਰਾਜ ਜੀ ਨੇ ਆਖਿਆ ਆ ਇੱਕ ਅੰਨ ਦੀ ਭਰੀ ਹੋਈ ਗਾਡੀ ਆ, ਗੱਡਾ ਹੈ, ਇਹ ਤੁਸੀਂ ਇੱਥੇ ਆਪਣੇ ਕੋਲ ਰੱਖ ਲਓ, ਇਹਨੂੰ ਆਪਣੇ ਕੋਲ ਸੰਭਾਲ ਕੇ ਰੱਖ ਲਓ, ਇਹ ਹੁਣ ਦੇ ਵਾਸਤੇ ਗੁਜ਼ਾਰਾ ਕਰੋ, ਜਦੋਂ ਇੱਥੇ ਸੇਵਾ ਕਰੋਗੇ ਬਾਅਦ ਵਿੱਚ ਹੋਰ ਅੰਨ ਦੀਆਂ ਰਸਤਾ ਬਸਤਾ ਜਿਹੜੀਆਂ ਨੇ ਲੰਗਰ ਪ੍ਰਸ਼ਾਦ ਦੇ ਵਾਸਤੇ ਤੁਹਾਡੇ ਕੋਲ ਇੱਥੇ ਉਤਰਦੀਆਂ ਰਹਿਣਗੀਆਂ।
ਸੰਧਿਆ ਸਮੇਂ ਸਦਾ ਗੁਰ ਦਰਸ਼ਨ,
ਕਹਿੰਦੇ ਸੰਧਿਆ ਦੇ ਸਮੇਂ ਨਿਤਾ ਪ੍ਰਤੀ ਆ ਕੇ ਤੁਸੀਂ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ
ਵਰਤੈ ਵਿੱਚ ਦੀਵਾਨ ਕੇ ਪਰਸਨ,
ਦੀਵਾਨ ਦੇ ਵਿੱਚ ਗੁਰੂ ਦੀਆਂ ਦੇਗਾਂ ਰੋਜ਼ ਵਰਤਾਣੀਆਂ ਹਨ। रोज इथे पंचामृत कड़ा प्रसाद दियां देगां वरतानियां हन।
किस प्रकार होया कमी न काए,
किसी भी प्रकार की कमी नहीं होवेगी। नौवें पातशाह दा स्थान है जिन्हां नूं सिमरदियां घर विच नौ निधियां आ जांदियां हन। ऐसे सतगुरां दा दरबार है भाई, इथे किसी भी चीज की कमी नहीं होवेगी।
निस्तिन हम तुम होए साए,
रात दिन असी तुहाडी सहायता करांगे, असी तुहाडे सहायक होवांगे।
नै किम गमी करो मन माए,
अपने मन विच किसी भी तरह की गमी ना करो, किसी भी तरह के तरीके नाल अपना मन गमगीन ना करो।
इस तल कमी होए किम नाए,
सतगुरां दे इस पावन स्थान ते कदे कमी नहीं होवेगी। जा का मीत साजन है समिया, तिस जन को कहो काकी कमिया, उथे किवें कोई कमी हो सकती है।
त्यादक कह धीरज दीने,
एदा वचन कह के धन गुरु तेग बहादुर साहब जी दे पावन स्थान दी सेवा महाराज जी ने भाई गुरबख्श नाम दे उदासी साधु नूं दित्ती है। और गरीबन वाग सच्चे पातशाह जी महाराज जी ने इस तरह ये वचन कह के इन्हां नूं धीरग दित्ता है।
तब तिन सुन पद बंधन कीने,
साधुआं ने इहदा जिहड़ा गुरु सी महादेव उह वी नाल ही रहा इत्थे, तो महाराज जी दा आग्या वचन सुन के सतगुरां दे चरणां ते इन्हां ने वंदना कीती है।
रयो धीर तर गुर बच माने,
और सतगुरां दे वचन मन के बड़ा भारी धीरज धारण करके ए इत्थे सतगुरु नौवें पातशाह दे स्थान ते रह गए।
प्रभु परकर्मा करत प्याने,
और सतगुरु नौवें पातशाह दे पावन दरबार दी परिक्रमा गुरु कलगीधर साहिब श्री गुरु गोबिंद सिंह पातशाह जी महाराज जी ने कीती है।
सजियो तुरंगन तचिन आयो,
और सतगुरु दसवें पातशाह ने जदों स्थान दी परिक्रमा कीती, घोड़ा महाराज जी दा सजया होया तैयार सी, आके गुरु कलगीधर पातशाह जी महाराज जी अपने नीले ते सवार होए ने।
भयो अरुडन चलनो पायो,
और पातशाह जी घोड़े ते सवार होए चलन वास्ते महाराज जी दे मन नूं पाया, और गुरुदेव जी श्री आनंदपुर साहब तो चाला पान लगे हन।
दया सिंह आलम सिंह साथ,
भाई दया सिंह जी, भाई साहब, भाई आलम सिंह जी महाराज गुरु कलगीधर दे नाल हन।
उदय सिंह आगे चल नाथ,
भाई साहब, भाई उदय सिंह जी सतगुरु जी दे अगे अगे टुरे जा रहे ने घोड़ा लेके।
मुक्ते सिंह बाम दिश चले,
पंज मुक्ते सिंह सानू सतगुरां दे खब्बे पासे टुरे जा रहे हन।
मोकम सिंह साहिब सिंह भले,
भाई मोकम सिंह जी और भाई साहिब सिंह जी जो बड़े बड़े भले सिख ने महाराज जी दे नाल नाल जा रहे ने।
प्रभ के दान पासे हुए,
भाई मोकम सिंह ते भाई साहिब सिंह जी ए सतगुरां दे सजे पासे टुरे जा रहे हन।
पिछे चले सिंह सब कोई,
बाकी जेड़े सिंह ने ओ पिछे पिछे महाराज जी दे नाल नाल चल पए हन।
सतगुर कोले बीच प्याने, चिड़ियो अजीत सिंह तन पाने।
सतगुरां नूं विचकार कीता, सिंघां ने आले दुआले घेराबंदी कीती हुई है कि दुश्मन दा हमला होवे ते पहला असी उन्हां दुश्मनां दा मुकाबला करिए, पहला ओह साडे तक आउण, गुरु साहब तक ना पहुंचण। एदां आले दुआले सिंघां ने घेरा पा के महाराज जी नूं विचकार कर लिया, और सतगुरां दे वड्डे सपुत्र साहिबजादा बाबा अजीत सिंह जी जिन्हां दे हाथ दे विच तनख है, वह अपने हाथ विच तनख धारण करके त्यार बर त्यार हो के अपने पिता जी दे नाल चढ़ के जा रहे ने।
जोरावर सिंह दूसर नंद,
और सतगुरां दे दूसरे सपुत्र साहिबजादा बाबा जोरावर सिंह जी, बाबा जुझार सिंह जी, ए भी सतगुरु सच्चे पातशाह जी महाराज जी दे नाल जा रहे हन।
चले पिता पश्चात अमंद,
ये अपने पिता जी दे पिछे पिछे साहिबजादा बाबा अजीत सिंह जी और बाबा जुझार सिंह जी, ए महाराज सच्चे पातशाह दे पिछे पिछे नाल नाल जा रहे हन।
हिम्मत सिंह आदिक सिख घने,
और साहिबजादियां दे नाल भाई हिम्मत सिंह जी ते होर भी बहुत सारे सिंह, बाबा बचित्र सिंह जी आदिक जेड़े सिंह हन।
तनक तुफांगे अंग तर बने,
इन्हां ने हत्थां विच तनक धारण कीते होए ने, और बंदूकां तैयार करके हत्थां विच पकड़ियां होईयां तैयार बर तैयार होके जा रहे ने।
तोड़े सुलगत कसे दुगाड़े,
तोड़े सुलग रहे ने ते दुगाड़े गोलियां जड़ियां ने पा के बंदूकां विच कस के तैयार रखियां हन।
जड़े कला पर मोड़त झाड़े,
और झाड़ के मोड़ के पलीते कला दे नाल जोड़े होए ने के जदो दुश्मन आवेगा तड़ाक दे के पहला गोलियां दागांगे। इस तरह बंदूकां पूरियां तैयार बर तैयार कर के सिंघा ने हथां विच पकड़ियां होईयां
लई बरोद जमाए पलीते,
बरोद जमा के पलीते उत्ते पूरन तौर ते जमा के रख ले हन।
किन सरपोसे उगाड़न कीते,
कईयां ने सरपोस कहंदे ने जेदे विच बरूद पाया जांदा ना, कुप्पे हुंदे ने बरूद दे, उन्हां दे मुंह खुले रखे ने भी जे लोड़ पएगी दुबारा फिर बरूद दे नाल तैयार करके गोलियां चलावांगे।
कीतक खर्च खचरन तीरन पार,
सतगुरां दे नाल नाल कई खचरां तीरां दे नाल लदियां होईयां, जिन्हां खचरां दे उत्ते तीरां दा भार लद्दा या लद्दिया खुरजियां दे विच तीर पाए होए ने।
लाद लई चाली प्रभ लार,
कई खचरां तीरां दे नाल लद के चला लईयां, इक लम्मी लैण खचरां दी तीरां नाल भरियां दी चल पई है।
फनियर से खपरे खर खरे,
उन्हां विच फनियर नागां दे समान चार चार उंगल चौड़े खपरे तीर जेडे ने ओ परे होए हन।
सेले तोमर सांगन धरे,
बड़े बड़े वधिया सेले बरछे बरछियां ओ सिंघां ने अपने हत्थां विच धारण कीतियां होईयां तैयार बर तैयार होए जा रहे ने।
सने सने गमने मग बीच,
इदां आनंदपुर साहब दे विचों सने सने सहजे सहजे रस्ते च टुरे जांदे ने। एक विद्वान ने बड़ा सुंदर लिखिया है कि जदों जा रहे सन ते साहबजादा बाबा अजीत सिंह पिछे सन, ते बाबा अजीत सिंह जी जांदे जांदे मुड़ मुड़ के पिछे नू वेखदे ने, पिछा नू तकदे ने मुड़ मुड़ के आनंदपुर साहब वल। साहबजादियां दे खिडावे भाई चौपा सिंह जी नाल नाल टुरे जा रहे सन। भाई चौपा सिंह ने बाबा अजीत सिंह जी नू पुछिया, लाल जी पिछे मुड़ मुड़ की वेखदे हो? बाबा अजीत सिंह जी ने जवाब दिता, आख्या बापू जी वेखदे हां कि जिस आनंदपुर साहब दे विच साडा बचपन बीतिया है, जिस आनंदपुर साहब दे विच साडी सानू गुरसिखी दी दात प्राप्त होई, अपने पिता दी गोद विच खेडे हां, खंडे दी पौल जिस आनंदपुर साहब नगर विच छकी है, कि उस आनंदपुर साहब दे दर्शन सानू दुबारा भी होणगे? जदों बाबा अजीत सिंह जी ने यह वचन कहे ते भाई चौपा सिंह जी दी धार निकल गई ते नेत्र भर आए, कोई जवाब नहीं आया। कलगियां वाले पातशाह जी महाराज जी ने पुछया, चौपा सिंह जी की गल, धार क्यों मारी? आख्या महाराज तुहाडे साहबजादे बाबा अजीत सिंह जी मेरे पासों एक सवाल करदे ने, उहदा जवाब मेरे कोल नहीं है। की पुछदे ने महाराज? पुछदे ने कि जिस आनंदपुर साहब च साडा बचपन बीतिया है, जिस आनंदपुर साहब दे विच असी सिखी दी रहत ब्रहणी सिखी है, खंडे दी पौल छकी है, कि उस आनंदपुर साहब दे दर्शन दुबारा भी होणगे? कलगीधर पातशाह महाराज एक अलौकिक दे रंग विच रंगे होए उस वेले जवाब दिता ते कहिंदे, हां मेरा खालसा जदों होले महल्ले दा समागम मनाउण वास्ते महल्ला खेडण लई श्री आनंदपुर साहब आया करेगा, उस महल्ले दे विच असी भी आया करांगे, साडे चारे साहबजादे भी आया करनगे।
सत श्री अकाल।
हर साल महल्ले दे विच असी वरत्या करांगे, यह वचन कह के महाराज जी चल पे। बड़े बैराग दा आलम बनिया होया आनंदपुर साहब नू छड के महाराज सच्चे पातशाह जी टुरे जा रहे ने रस्ते विच पेंडे विच।
दूर खरे पिक ऊचर नीच,
ते दूर खलोते उच्चे नीवे थावां ते सब नू वेख रहे हन।
कीतक कोस प्रभु प्रस्थाने,
इतां चलदिआं चलदिआं कुझ को आनंदपुर साहब तो काफी पेंडा तय करके महाराज जी अगे आ गए।
अंध पैर पनाए न जाने,
परमात्मा दी कला के हो जी वरती के दुश्मन तार लाई बैठे सी भी गुरु जी जानगे ते हमला करांगे, हालांकि कसमां खादियां सी उन्होंने, वो पूरी ताड़ ते बैठे सन, ਮਹਾਰਾਜ ਜੀ ਦਾ ਪਰਿਵਾਰ ਕਾਫੀ ਅੱਗੇ ਨਿਕਲ ਗਿਆ, ਸਾਹਿਬ ਜੀ ਵੀ ਕਾਫੀ ਪੈਂਡਾ ਤੈਅ ਕਰਕੇ ਅੱਗੇ ਆ ਗਏ। ਕਹਿੰਦੇ ਦੁਸ਼ਮਣ ਮਾਨੋ ਜਿਵੇਂ ਅੰਨਾ ਹੋ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਗੁਰੂ ਜੀ ਸਾਡੇ ਕੋਲੋਂ ਲੰਘ ਗਏ। ਇਹੋ ਜੀ ਕਲਾ ਵਰਤੀ, ਜਿਵੇਂ ਪੁਰਾਣੇ ਸਿੰਘ ਪੜ੍ਹਿਆ ਕਰਦੇ ਸੀ ਨਾ, ਅੱਖੀ ਘੱਟਾ ਮੁੱਖ ਵਿੱਚ ਡੱਟਾ, ਬਿੜ ਬਿੜ ਤੱਕਾ ਬੋਲ ਨਾ ਸਕਾ, ਮਾਰਿਆ ਗੁਰੂ ਹਰਿ ਰਾਏ ਸਾਹਿਬ ਦਾ ਧੱਕਾ, ਸਤਿ ਸ੍ਰੀ ਅਕਾਲ ਕਹਿ ਕੇ ਸਿੰਘ ਜਦੋਂ ਇਹ ਨਾਰਾ ਬੋਲਦੇ ਸੀ ਨਾ, ਦੁਸ਼ਮਣ ਦੀਆਂ ਅੱਖਾਂ ਦੇ ਸਾਹਮਣੇ ਲੰਘ ਜਾਂਦੇ ਸੀ, ਪਤਾ ਨਹੀਂ ਸੀ ਲੱਗਦਾ ਦੁਸ਼ਮਣ ਨੂੰ ਵੀ ਕਿਹੜੇ ਵੇਲੇ ਸਾਡੀਆਂ ਅੱਖਾਂ ਦੇ ਸਾਹਮਣੇ ਲੰਘ ਕੇ ਚਲੇ ਗਏ। ਕਹਿੰਦੇ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਕਲ ਕੇ ਕਾਫੀ ਅੱਗੇ ਚਲੇ ਗਏ, ਦੁਸ਼ਮਣ ਦੀਆਂ ਅੱਖਾਂ ਮਾਨੋ ਅੰਨੀਆਂ ਹੋ ਗਈਆਂ, ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਕਿਹੜੇ ਵੇਲੇ ਸਤਿਗੁਰੂ ਜੀ ਇੱਥੋਂ ਨਿਕਲ ਕੇ ਚਲੇ ਗਏ ਨੇ।
ਕਰੈ ਪ੍ਰਤੀਖਣ ਨਿਕਸੈ ਜਬੈ, ਕੇਰ ਗੁਰੂ ਕੋ ਗਹਿ ਲਿਓ ਤਬੈ।
ਇਹ ਉਡੀਕ ਕਰ ਰਹੇ ਸਨ ਕਿ ਕਿਹੜੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਚੋਂ ਨਿਕਲਣਗੇ ਔਰ ਬਾਹਰ ਨਿਕਲੇ ਮੈਦਾਨ ਵਿੱਚ ਆਉਣਗੇ ਤੇ ਅਸੀਂ ਉਹਨਾਂ ਨੂੰ ਘੇਰਾ ਪਾ ਕੇ ਮਾਰਾਂਗੇ। ਹਾਲਾਂਕਿ ਕਸਮਾਂ ਖਾਧੀਆਂ ਗੁਰੂ ਸਾਹਿਬ ਜੀ ਜਾਣਦੇ, ਇਸੇ ਕਰਕੇ ਮਹਾਰਾਜ ਇਹਨਾਂ ਤੇ ਯਕੀਨ ਨਹੀਂ ਸਨ ਕਰਦੇ। ਸਿੰਘਾਂ ਨੂੰ ਬਾਰ ਬਾਰ ਕਹਿੰਦੇ ਸੀ, ਸਿੰਘੋ ਇਹਨਾਂ ਤੇ ਭਰੋਸਾ ਨਾ ਕਰੋ, ਇਹ ਭਰੋਸੇ ਯੋਗ ਨਹੀਂ ਹਨ। ਪਰ ਬਾਰ ਬਾਰ ਸਿੰਘਾਂ ਨੇ ਜਦੋਂ ਬਿਦਾਵਾ ਹੀ ਲਿਖ ਕੇ ਦੇ ਦਿੱਤਾ, ਫਿਰ ਸਤਿਗੁਰੂ ਜੀ ਨੂੰ ਵੀ ਜਾਣਾ ਪਿਆ। ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਤੇ ਹਮਲਾ ਕਰਨ ਵਾਸਤੇ ਤਿਆਰ ਬੈਠੇ ਸਨ ਕਿ ਕਿਹੜੇ ਵੇਲੇ ਗੁਰੂ ਜੀ ਨਿਕਲਣ ਤੇ ਅਸੀਂ ਉਹਨਾਂ ਨੂੰ ਆਲੇ ਦੁਆਲੇ ਘੇਰ ਕੇ ਉਹਨਾਂ ਨੂੰ ਘੇਰੇ ਵਿੱਚ ਹੀ ਮਾਰ ਮੁਕਾਈਏ।
ਕੇਤਕ ਕੋਸ ਪ੍ਰਭੂ ਪ੍ਰਸਥਾਨੇ।
ਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਵਿੱਚੋਂ ਨਿਕਲ ਕੇ ਕਾਫੀ ਕੋ ਪੈਂਡਾ ਤੈਅ ਕਰਕੇ ਅੱਗੇ ਚਲੇ ਗਏ।
ਰਾਮ ਕਨੋਲੇ ਲੱਗ ਚਲੇ ਆਏ, ਸਿੰਘ ਪੰਚ ਸੈ ਗੋਲ ਬਣਾਏ।
ਖਾਲਸਾ ਜੀ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ ਰਾਮ ਕਨੋਲਾ, ਰਾਮ ਕਨੋਲੇ ਨਾਂ ਦਾ ਇੱਕ ਨਗਰ ਹੈ, ਉੱਥੇ ਤੱਕ ਮਹਾਰਾਜ ਜੀ ਆ ਪਹੁੰਚੇ। ਇੱਥੇ 500 ਸਿੰਘ ਮਹਾਰਾਜ ਜੀ ਦੇ ਆਲੇ ਦੁਆਲੇ ਘੇਰਾ ਪਾ ਕੇ ਸਾਹਿਬ ਜੀ ਨੂੰ ਵਿਚਕਾਰ ਕਰਕੇ ਟੁਰੇ ਜਾ ਰਹੇ ਸਨ।
ਦੁਰਜਨ ਖੜੇ ਰਹੇ ਪਛਾਤੇ,
ਦੁਰਜਨ ਵੈਰੀ ਸਨ, ਦੁਸ਼ਮਣ ਸਨ, ਉਹ ਪਿੱਛੇ ਖਲੋਤੇ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਤਿਗੁਰੂ ਜੀ ਚਲੇ ਗਏ ਨੇ।
ਕਰ ਅਨੁਮਾਨ ਸਕਲ ਸੁਧ ਜਾਤੇ,
ਨਿਕਲ ਕੇ ਚਲੇ ਗਏ ਨਾ ਮਹਾਰਾਜ ਜੀ, ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ, ਫਿਰ ਉਹਨਾਂ ਨੇ ਅਨੁਮਾਨ ਲਾਇਆ ਵੀ ਇੱਥੋਂ ਤਾਂ ਗੁਰੂ ਸਾਹਿਬ ਦੇ ਸਿੰਘ ਨਿਕਲ ਕੇ ਗਏ ਨੇ, ਫੌਜ ਨਿਕਲ ਕੇ ਗਈ ਹੈ, ਬਾਅਦ ਵਿੱਚ ਉਹਨਾਂ ਨੂੰ ਸੋਝੀ ਆਈ ਹੈ, ਸਮਝ ਆਈ ਹੈ ਤੁਰਕਾਂ ਤੇ ਮਲੇਛਾਂ ਨੂੰ।
ਗੁਰੂ ਦੁਰਗ ਮੈਂ ਅਬ ਥਿਰ ਨਾਏ, ਰੋਰਾ ਨੈ ਲਕੀਅਤ ਦਿਸ਼ਤਾਏ।
ਵੀ ਕਿਲੇ ਦੇ ਵਿੱਚ ਜਾਪਦਾ ਹੁਣ ਗੁਰੂ ਜੀ ਨਜ਼ਰ ਨਹੀਂ ਆ ਰਹੇ, ਦਿਸ ਨਹੀਂ ਰਹੇ ਕਿਲੇ ਦੇ ਵਿੱਚ, ਕਿਉਂਕਿ ਰੋਲਾ ਨਹੀਂ ਸੁਣ ਰਿਹਾ। ਅੱਗੇ ਸਿੰਘ ਅਕਾਲ ਹੀ ਅਕਾਲ ਜਕਾਰੇ ਛੱਡੀ ਜਾਂਦੇ ਹੁੰਦੇ ਸੀ, ਆਵਾਜ਼ ਆਉਂਦੀ ਸੀ ਬਾਹਰ, ਕਹਿੰਦੇ ਅੱਜ ਕੋਈ ਆਵਾਜ਼ ਨਹੀਂ ਆ ਰਹੀ ਕਿਲੇ ਦੇ ਵਿੱਚੋਂ, ਲੱਗਦਾ ਗੁਰੂ ਜੀ ਨਿਕਲ ਕੇ ਚਲੇ ਗਏ ਨੇ, ਤਾਂ ਪਤਾ ਲੱਗਾ ਤੁਰਕਾਂ ਨੂੰ। ਕਹਿੰਦੇ ਲੱਗਦਾ ਗੁਰੂ ਜੀ ਆਨੰਦਪੁਰ ਸਾਹਿਬ ਚੋਂ ਨਿਕਲ ਕੇ ਚਲੇ ਗਏ ਨੇ।
ਜਾਣਿਓ ਪਰਾ ਗਾਰੀ ਗਏ,
ਇਸ ਤਰ੍ਹਾਂ ਪਤਾ ਜਾਣਿਆ ਜਾ ਰਿਹਾ ਵੀ ਜਿਵੇਂ ਗੁਰੂ ਜੀ ਇੱਥੋਂ ਨਿਕਲ ਕੇ ਅੱਗੇ ਚਲੇ ਗਏ ਹਨ।
ਮਾਰਗ ਦੂਰ ਉਲੰਘਤ ਪਏ,
ਦੂਰ ਚਲੇ ਗਏ ਨੇ ਪੈਂਡਾ ਤੈਅ ਕਰਦਿਆਂ ਹੋਇਆ।
ਇਮਲਕ ਕਰ ਅਸਵਾਰ ਧਵਾਏ,
ਚਲੋ ਨਿਰਣਾ ਕਰ ਲੋ ਏਦਾਂ, ਲੱਖ ਕੇ ਇਹਨਾਂ ਨੇ ਆਪਣਾ ਇੱਕ ਘੋੜ ਸਵਾਰ ਭੇਜਿਆ ਕਿ ਤੂੰ ਅੰਦਰ ਜਾ ਕੇ ਆਨੰਦਪੁਰ ਸਾਹਿਬ ਚ ਵੇਖ ਕੇ ਆ।
ਸੂਨ ਪਰਿਓ ਗੱਡ ਦੇਖਿਓ ਜਾਏ,
ਜਦੋਂ ਗਿਆ ਉਹਨੇ ਵੇਖਿਆ ਵੀ ਕਿਲਾ ਖਾਲੀ ਪਿਆ, ਆਨੰਦਪੁਰ ਸਾਹਿਬ ਦਾ ਕਿਲਾ ਬਿਲਕੁਲ ਖਾਲੀ ਸੀ। ਅੰਦਰ ਜਾ ਕੇ ਜਦੋਂ ਉਹਨੇ ਵੇਖਿਆ ਕਿ ਕਿਲਾ ਬਿਲਕੁਲ ਖਾਲੀ ਹੈ,
ਤਬ ਖਵਾਜਾ ਮਰਦੂਦ ਗੁਲਾਮ
ਵਾਪਸ ਆਇਆ ਤੇ ਖਵਾਜਾ ਮਰਦੂਦ, ਮਰਦੂਦ ਕਹਿੰਦੇ ਨੇ ਗੰਦੇ ਨੂੰ, ਪ੍ਰਸਟੇ ਹੋਏ ਨੂੰ, ਕਾਇਰ ਤੇ ਗੀਦੀ ਨੂੰ ਮਰਦੂਦ ਕਹਿੰਦੇ ਨੇ। ਇਹਦਾ ਨਾਂ ਤਾਂ ਖਵਾਜਾ ਖਿਜਰ ਖਾਂ ਸੀ, ਪਰ ਕਲਗੀ ਧਰਨੇ ਨੂੰ ਜਫਰਨਾਮੇ ਚ ਮਰਦੂਦ ਲਿਖਿਆ, ਭ੍ਰਿਸ਼ਟਿਆ ਹੋਇਆ। ਤੋ ਮਰਦੂਦ ਜਿਹੜਾ ਸੀ ਖਵਾਜਾ, ਇਹਨੇ ਜਦੋਂ ਸੁਣਿਆ ਕਿ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਗਏ ਨੇ, ਇਸ ਵੇਲੇ ਆਨੰਦਪੁਰ ਸਾਹਿਬ ਖਾਲੀ ਹੈ,
ਰਿਸ ਬੋਲਿਓ ਦਲ ਸੰਗ ਤਮਾਮ,
ਬੜਾ ਗੁੱਸੇ ਵਿੱਚ ਆਇਆ ਖਵਾਜਾ ਮਰਦੂਦ ਤੇ ਆਪਣੇ ਤਮਾਮ ਲਸ਼ਕਰ ਨੂੰ ਬੋਲਿਆ, ਕਹਿਣ ਲੱਗਾ
ਘੇਰੋ ਅਗਰ ਜਾਏ ਕਰ ਐਸੇ ਜਿਸ ਤੇ ਨਿਕ ਜਾਏ ਨਾ ਕਹਤੇ।
ਕੀ ਖਲੋਤੇ ਵੇਖੀ ਜਾਂਦੇ ਹੋ ਅੱਖਾਂ ਤੱਡ ਕੇ, ਗੁਰੂ ਜੀ ਤਾਂ ਨਿਕਲ ਕੇ ਦੂਰ ਚਲੇ ਗਏ ਨੇ, ਜਾਓ ਛੇਤੀ ਨਾਲ, ਔਰ ਛੇਤੀ ਨਾਲ ਜਾ ਕੇ ਗੁਰੂ ਜੀ ਨੂੰ ਅੱਗੋਂ ਘੇਰਾ ਪਾ ਕੇ ਘੇਰ ਲਓ, ਇਹੋ ਜਿਹਾ ਘੇਰਾ ਪਾਓ ਕਿ ਉਹ ਸਾਡੇ ਘੇਰੇ ਵਿੱਚੋਂ ਨਿਕਲ ਕੇ ਨਾ ਜਾ ਸਕਣ। ਉਹੀ ਖਵਾਜਾ ਮਰਦੂਦ ਜਿਹਨੇ ਕੁਰਾਨ ਭੇਜੀ ਹੈ, ਚਿੱਠੀ ਲਿਖ ਕੇ ਭੇਜੀ ਸੀ ਅੰਦਰ ਕਸਮ ਖਾ ਕੇ, ਉਹੀ ਹੁਣ ਆਪਣੇ ਧਰਮ ਤੋਂ ਹਾਰਿਆ ਹੋਇਆ, ਕਸਮ ਖਾ ਕੇ ਕਸਮ ਤੋਂ ਮੁਕਰਿਆ ਹੋਇਆ, ਕਹਿੰਦਾ ਹਮਲਾ ਕਰ ਦਿਓ, ਘੇਰਾ ਪਾ ਲਓ ਗੁਰੂ ਜੀ ਨੂੰ ਕਿ ਉਹ ਸਾਡੇ ਘੇਰੇ ਵਿੱਚੋਂ ਨਿਕਲ ਕੇ ਜਾ ਨਾ ਸਕਣ।
ਜਥੇਦਾਰ ਸਰਦਾਰ ਕਨੇਰੇ,
ਜਿੰਨੇ ਦੇ ਵੱਡੇ ਵੱਡੇ ਜਥੇਦਾਰ ਤੇ ਫੌਜ ਦੇ ਸਰਦਾਰ ਸਨ,
ਕਰ ਕਰ ਕ੍ਰੋਧਤ ਸਗਰੇ ਪੇਪਰੇ ਰੇ,
ਗੁੱਸੇ ਵਿੱਚ ਆ ਕੇ ਇਹਨੇ ਸਾਰਿਆਂ ਨੂੰ ਪ੍ਰੇਰ ਪ੍ਰੇਰ ਕੇ ਭੇਜਿਆ, ਜਾਓ ਅੱਗੇ ਛੇਤੀ ਨਾਲ ਜਾ ਕੇ ਘੇਰਾ ਪਾ ਕੇ ਗੁਰੂ ਜੀ ਦੇ ਨਾਲ ਉਹਨਾਂ ਦੇ ਸਾਰੇ ਸਾਥੀਆਂ ਨੂੰ ਮਾਰ ਮੁਕਾਓ।
ਭੀਮ ਚੰਦ ਕੋ ਪਾਕ ਪਠਾਓ, ਤੈ ਆਪਣੋ ਦਲ ਕਿਉਂ ਅਟਕਾਇਓ।
ਇਹਨੇ ਰਾਜੇ ਭੀਮ ਚੰਦ ਨੂੰ ਵੀ ਕਹਿ ਕੇ ਪ੍ਰੇਰਿਆ, ਕਹਿੰਦਾ ਉਹ ਰਾਜਾ ਭੀਮ ਚੰਦ, ਤੂੰ ਕਿਉਂ ਆਪਣਾ ਦਲ ਰੋਕੀ ਬੈਠਾ, ਤੂੰ ਵੀ ਭੇਜ ਆਪਣੀ ਫੌਜ ਨੂੰ, ਤੇਰੀ ਸਿਪਾਹ ਸਲਾਰ ਦੀ ਜਿਹੜੀ ਫੌਜ ਆ ਇਹ ਵੀ ਅੱਗੇ ਹੋ ਕੇ ਜਾਵੇ, ਗੁਰੂ ਜੀ ਤੇ ਹਮਲਾ ਕਰੇ।
ਪ੍ਰੇਰੋ ਸਾ ਪਰਬਤ ਕੀ ਸੈਨਾ,
ਜਿੰਨੇ ਪਹਾੜਾਂ ਦੀ ਤੇਰੀ ਸੈਨਾ ਪਹਾੜੀ ਫੌਜ ਹੈ, ਇਹਨਾਂ ਸਾਰਿਆਂ ਨੂੰ ਪ੍ਰੇਰ ਕੇ ਹਮਲਾ ਕਰਨ ਵਾਸਤੇ ਭੇਜ।
ਘੇਰਾ ਜਾਏ ਗੋ ਭਿਖ ਨੈਨਾ,
ਜਾ ਕੇ ਘੇਰਾ ਪਾਓ ਵੇਖ ਕੇ ਚੰਗੀ ਤਰ੍ਹਾਂ, ਔਰ ਵੇਖ ਕੇ ਗੁਰੂ ਜੀ ਨੂੰ ਪਕੜ ਕੇ ਗ੍ਰਿਫਤਾਰ ਕਰ ਲਵੋ, ਕੈਦੀ ਬਣਾ ਲਓ।
ਖਾਨ ਵਜੀਦ ਸਿਰੰਦੀ ਧਾਇਓ, ਲੱਖੋਂ ਲਸ਼ਕਰ ਲੈ ਉਮਡਾਇਓ।
ਵਜ਼ੀਰ ਖਾਂ ਸਰਹੰਦੀ ਸੂਬਾ, ਇਹ ਵੀ ਆਪਣਾ ਲੱਖਾਂ ਦੀ ਗਿਣਤੀ ਚ ਵੱਡਾ ਭਾਰੀ ਲਸ਼ਕਰ ਲੈ ਕੇ ਦੌੜਿਆ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਸਤੇ, ਸਭ ਆਪਣੀਆਂ ਕਸਮਾਂ ਤੋੜ ਕੇ, ਉਧਰ ਪਹਾੜੀਆਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ।
ਜ਼ੇਰਦਸਤ ਸੂਬਾ ਲਾਹੌਰ ਕੋ,
ਸੂਬਾ ਲਾਹੌਰ ਜ਼ਬਰਦਸਤ ਖਾਂ ਜੀ ਦਾ ਨਾਂ ਹੈ,
ਦੌੜ ਚੱਲਿਓ ਪਕੜਨ ਸ਼੍ਰੀ ਗੁਰ ਕੋ,
ਇਹ ਵੀ ਦੌੜ ਕੇ ਚੱਲਿਆ ਮਹਾਰਾਜ ਸੱਚੀ ਪਾਤਸ਼ਾਹ ਗੁਰੂ ਕਲਗੀਧਰ ਜੀ ਨੂੰ ਪਕੜਨ ਵਾਸਤੇ।
ਬੇਸ਼ੁਮਾਰ ਜਿਮ ਨਿਸੇ ਅੰਧਿਆਰੇ,
ਰਾਤ ਦਾ ਹਨੇਰਾ ਰਾਤ ਹੈ, ਔਰ ਬੇਸ਼ੁਮਾਰ ਫੌਜਾਂ ਜਿਹੜੀਆਂ ਨੇ ਚੜ ਕੇ ਜਾ ਰਹੀਆਂ ਹਨ।
ਸੈਨਾ ਉਮੜੀ ਸਭ ਇੱਕ ਵਾਰੇ,
ਸਾਰੀ ਸੈਨਾ ਉਮੜ ਕੇ ਚੱਲੀ, 10 ਲੱਖ ਫੌਜ ਸੀ ਤਕਰੀਬਨ, ਸਾਰੀ ਫੌਜ ਉਮੜ ਕੇ ਇੱਕ ਵਾਰੀ ਚੱਲ ਪਈ ਹੈ।
ਸੂਰਜ ਕੋ ਪਕੜਨ ਹੇਤ,
ਮਾਨੋ ਗੁਰੂ ਰੂਪੀ ਸੂਰਜ ਨੂੰ ਫੜਨ ਵਾਸਤੇ ਚੱਲੇ ਨੇ ਸਾਰੇ। ਹੁਣ ਖਾਲਸਾ ਜੀ, ਸੂਰਜ ਨੂੰ ਕੌਣ ਪਕੜ ਸਕਦਾ ਹੈ? ਸੂਰਜ ਨੂੰ ਕਦੇ ਕੋਈ ਪਕੜ ਸਕਦਾ? ਗੁਰੂ ਰੂਪੀ ਸੂਰਜ ਨੂੰ ਫੜਨ ਵਾਸਤੇ ਸਾਰੀ ਫੌਜ ਦੌੜੀ ਜਾ ਰਹੀ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਤਈ ਨਹੀਂ ਪਕੜ ਸਕਦੇ।
ਗੈ ਗੈ ਆਯੁਧ ਉਮੜੇ ਖੇਤ,
ਸ਼ਸਤਰ ਪਕੜ ਪਕੜ ਕੇ ਰਣ ਭੂਮੀ ਦੇ ਵਿੱਚ ਉਮੜ ਉਮੜ ਕੇ ਅੱਗੇ ਵੱਧ ਕੇ ਜਾਣ ਲੱਗੇ ਹਨ।
ਕੋ ਆਗੈ ਕੋ ਪਸ਼ਚਾਤ,
ਕੋਈ ਅੱਗੇ ਕੋਈ ਪਿੱਛੇ ਦੌੜੇ ਜਾ ਰਹੇ ਨੇ ਬੜੀ ਛੇਤੀ ਨਾਲ, ਕਾਹਲੀ ਦੇ ਨਾਲ।
ਦੌੜਤ ਜਾਤ ਗਿਰਹਿ ਕੋ ਖਾਤ,
ਦੌੜੇ ਜਾਂਦੇ ਵਿੱਚ ਹੀ ਡਿੱਗ ਪੈਂਦੇ ਨੇ ਰਾਹ ਦੇ ਵਿੱਚ, ਕਿਉਂਕਿ ਹਨੇਰਾ ਹੈ ਨਾ ਤੇ ਸਰਦੀਆਂ ਦੇ ਦਿਨ ਨੇ, ਕਈ ਦੌੜੇ ਜਾਂਦੇ ਨੇ ਗੁਰੂ ਸਾਹਿਬ ਜੀ ਨੂੰ ਪਕੜਨ ਵਾਸਤੇ, ਤੇ ਦੌੜੇ ਦੌੜੇ ਜਾਂਦੇ ਹੀ ਰਸਤੇ ਚ ਡਿੱਗ ਪੈਂਦੇ ਹਨ।
ਕੇਤਕ ਪਰਸ ਪਰ ਲਗੈ ਧਕੇਲੇ,
ਆਪਸ ਵਿੱਚ ਇੱਕ ਦੂਜੇ ਨੂੰ ਧਕੇਲ ਰਹੇ ਨੇ, ਧੱਕਿਆਂ ਦੇ ਨਾਲ ਹੀ ਡਿੱਗ ਜਾਂਦੇ ਨੇ, ਇੱਕ ਦੂਜੇ ਨੂੰ ਧੱਕਾ ਵੱਜਦਾ, ਧੱਕੇ ਤੇ ਧੱਕਾ ਵੱਜਦਾ ਤੇ ਧੱਕੇ ਨਾਲ ਹੀ ਡਿੱਗ ਰਹੇ ਨੇ।
ਬਾਜੀ ਲੜਤ ਸਹੁਰਨ ਮੇਲੇ,
ਕਈਆਂ ਦੇ ਘੋੜੇ ਦੌੜਦਿਆਂ ਦੌੜਦਿਆਂ ਆਪਸ ਵਿੱਚ ਖਹਿ ਪੈਂਦੇ ਨੇ, ਘੋੜੇ ਵੀ ਆਪਸ ਵਿੱਚ ਲੜ ਪੈਂਦੇ ਨੇ, ਔਰ ਉੱਤੇ ਬੈਠੇ ਜਿਹੜੇ ਸਵਾਰ ਨੇ ਉਹ ਸਵਾਰ ਜ਼ਮੀਨ ਤੇ ਡਿੱਗ ਪੈਂਦੇ ਹਨ।
ਕਰ ਤੂਰਨ ਤਾ ਪਹੁੰਚੇ ਆਏ, ਸਿੰਘਨ ਕੋ ਪਿੱਛੇ ਜੈ ਜਾਏ,
ਆਖਰਕਾਰ ਚਲਦਿਆਂ ਚਲਦਿਆਂ ਉੱਥੇ ਆ ਪਹੁੰਚੇ ਜਿੱਥੇ ਸਿੰਘ ਸਨ, ਪਿੱਛੇ ਪਿੱਛੇ ਸਿੰਘ ਸਨ, ਭਾਈ ਉਹਦੇ ਸਿੰਘ ਹੋਣੀ ਸਾਰੀਆਂ ਫੌਜਾਂ ਪਿੱਛੇ ਸਨ, ਬਾਬਾ ਅਜੀਤ ਸਿੰਘ ਜੀ ਵੀ ਪਿਛਲੇ ਪਾਸੇ ਸਨ, ਤੋ ਇਹ ਸਾਰੇ ਸਿੰਘ ਜਿਹੜੇ ਪਿੱਛੇ ਸਨ ਉਹਨਾਂ ਤੇ ਹਮਲਾ ਕਰਕੇ ਆਣ ਪਏ ਹਨ।
ਸੁਣ ਕੇ ਸ਼ਬਦ ਹਟਾਵਨ ਕਰੇ,
ਜਦੋਂ ਸਿੰਘਾਂ ਨੇ ਉਸ ਵੇਲੇ ਸ਼ਬਦ ਸੁਣਿਆ, ਆਵਾਜ਼ ਸੁਣੀ ਤੇ ਸੁਣ ਕੇ ਆਵਾਜ਼ ਉਸ ਵੇਲੇ ਇਹਨਾਂ ਨੂੰ ਹਟਾਇਆ ਮੋੜਿਆ,
ਕੌਣ ਅਹੋ ਤੁਮ ਰਹੀ ਹੈ ਖਰੇ,
ਸਿੰਘਾਂ ਨੇ ਆਵਾਜ਼ ਮਾਰੀ ਉਹ ਕੌਣ ਹੋ ਤੁਸੀਂ ਖਲੋਤੇ ਰਹੋ ਇੱਥੇ, ਹੁਣ ਹਮਲਾ ਕਰਨ ਤੋਂ ਪਹਿਲਾਂ ਸੋਚ ਲਿਓ ਜੇ ਦੌੜ ਕੇ ਆ ਰਹੇ ਹੋ, ਕਿ ਅੱਗੇ ਵੀ ਸਿੰਘ ਕੋਈ ਖਾਲੀ ਹੱਥ ਨਹੀਂ ਬੈਠੇ, ਅਸੀਂ ਏਦਾਂ ਸਿੰਘਾਂ ਨੇ ਅੱਗੋਂ ਮੰਗਾਰਿਆ ਹੈ।
ਦੋਏ ਦਿਸ਼ ਦੁਸ਼ਮਣ ਜਾਣੇ ਗਏ,
ਹਨੇਰਾ ਸੀ ਪਹਿਲਾਂ ਪਤਾ ਨਹੀਂ ਸੀ, ਫਿਰ ਪਤਾ ਲੱਗਾ ਕਿ ਆਮੋ ਸਾਹਮਣੇ ਇੱਕ ਦੂਜੇ ਦੇ ਦੁਸ਼ਮਣ ਖਲੋਤੇ ਹਨ।
ਸ਼ਸਤਰਨ ਗਏ ਸੁਚੇਤ ਸਭ ਭਏ,
ਸ਼ਸਤਰ ਧਾਰਨ ਕਰਕੇ ਉਸੇ ਵਕਤ ਸੁਚੇਤ ਹੋ ਗਏ, ਸਾਵਧਾਨ ਹੋ ਗਏ, ਲੜਨ ਵਾਸਤੇ ਤਿਆਰ ਬਰ ਤਿਆਰ ਹੋ ਗਏ।
ਜਵਾਲਾ ਬਮਣੀ ਦੁਸ਼ਟਨ ਦਮਣੇ,
ਇਧਰੋਂ ਦੁਸ਼ਟਾਂ ਨੂੰ ਦਮਨ ਕਰਨ ਵਾਲੀ ਜਵਾਲਾ ਬਮਣੀਆਂ ਸਿੰਘਾਂ ਨੇ ਦਾਗ ਦਿੱਤੀਆਂ ਹਨ।
ਉੱਡਣ ਲੱਗੀ ਸਨਮੁਖਰੇ ਪਿਛਮਣੇ,
ਛੁੱਟਣ ਲੱਗੀਆਂ ਨੇ ਜਵਾਲਾ ਬਮਣੀਆਂ ਸਨਮੁਖ ਯੋਧਿਆਂ ਦੇ ਸਰੀਰਾਂ ਨੂੰ ਭੰਗ ਕਰਨ ਲੱਗੀਆਂ ਨੇ ਬੰਦੂਕਾਂ ਦੀਆਂ ਗੋਲੀਆਂ।
ਦਗਾ ਕਰੇ ਹੋ ਮਿਲ ਤੁਰਕ ਪਹਾੜੇ, ਤਬ ਜਾਨੀ ਸਿੰਘਣ ਸੁਧ ਸਾਰੇ।
ਹੁਣ ਇਹਨਾਂ ਤੁਰਕਾਂ ਤੇ ਪਹਾੜੀਆਂ ਨੇ ਦਗਾ ਕੀਤਾ ਹਮਲਾ ਕਰਕੇ। ਜਦੋਂ ਇਹਨਾਂ ਨੇ ਹਮਲਾ ਕੀਤਾ ਫਿਰ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਕਿ ਇਹ ਆਪਣੀਆਂ ਕਸਮਾਂ ਤੇ ਖਰੇ ਨਹੀਂ ਉਤਰੇ। ਇਹਨਾਂ ਤੇ ਭਰੋਸਾ ਕਰਕੇ ਅਸੀਂ ਗੁਰੂ ਜੀ ਨੂੰ ਵੀ ਬਦਾਵਾ ਦਿੱਤਾ ਲਿਖ ਕੇ, ਉਹ ਸਾਰੇ ਸਨ ਨਾਲ ਉਸ ਵਕਤ। ਕਹਿੰਦੇ ਅਸੀਂ ਗੁਰੂ ਸਾਹਿਬ ਜੀ ਨੂੰ ਵੀ ਬਦਾਵਾ ਲਿਖ ਕੇ ਦਿੱਤਾ, ਇਹਨਾਂ ਪਿੱਛੇ ਲੱਗ ਕੇ ਇਹਨਾਂ ਨੇ ਦਗਾ ਕੀਤਾ, ਵੱਡਾ ਭਾਰੀ ਫਰੇਬ ਕੀਤਾ, ਆਪਣੀਆਂ ਕਸਮਾਂ ਤੇ ਪੱਕੇ ਨਹੀਂ ਉਤਰੇ।
ਇਸੀ ਏਤ ਸਤਿਗੁਰੂ ਹਟਾਵਤ,
ਹੁਣ ਪਤਾ ਲੱਗਾ ਇਹਨਾਂ ਸਿੰਘਾਂ ਨੂੰ ਕਿ ਸਤਿਗੁਰੂ ਜੀ ਸਾਨੂੰ ਕਿਉਂ ਰੋਕਦੇ ਸੀ। ਕਲਗੀਧਰ ਜੀ ਇਸੇ ਕਰਕੇ ਸਾਨੂੰ ਹਟਾਉਂਦੇ ਸਨ, ਇਸੇ ਕਰਕੇ ਸਾਨੂੰ ਬਾਰ ਬਾਰ ਦਸਵੇਂ ਪਾਤਸ਼ਾਹ ਜੀ ਵਰਜਦੇ ਸਨ।
ਸਮਝ ਸਿੰਘ ਤਬ ਚਿਤ ਪਛਤਾਵਤ,
ਗੱਲ ਸਿੰਘਾਂ ਨੂੰ ਸਮਝ ਆਈ ਉਦੋਂ ਨਹੀਂ ਸੀ ਸਮਝਦੇ ਜਦੋਂ ਮਹਾਰਾਜ ਜੀ ਕਹਿੰਦੇ ਸੀ ਸਾਨੂੰ ਹਫ਼ਤੇ ਦਾ ਹੀ ਟਾਈਮ ਦੇ ਦਿਓ। ਸਾਹਿਬ ਕਿਹਾ ਸੀ ਵੀ 7 ਦਿਨਾਂ ਦਾ ਸਮਾਂ ਦੇ ਦਿਓ, ਹੋਰ ਉਦੋਂ ਕਹਿੰਦੇ ਸੀ 1 ਦਿਨ ਨਹੀਂ ਟਿਕਣਾ ਅਸੀਂ। ਹੁਣ ਇਹਨਾਂ ਨੂੰ ਸਮਝ ਆਈ ਕਿ ਕਿਉਂ ਸਤਿਗੁਰੂ ਜੀ ਰੋਕਦੇ ਸਨ, ਕਿਉਂ ਸਾਨੂੰ ਬਾਰ ਬਾਰ ਮਹਾਰਾਜ ਜੀ ਕਹਿ ਕੇ ਸਮਝਾਉਂਦੇ ਸਨ। ਅੱਜ ਇਹ ਗੱਲ ਇਹਨਾਂ ਦੀ ਸਮਝ ਵਿੱਚ ਪਈ ਹੈ, ਪਰ ਹੁਣ ਮਨ ਚ ਪਛਤਾਵਾ ਕਰਦੇ ਨੇ ਵੀ ਹੁਣ ਸਮਝਣ ਦਾ ਕੀ ਫਾਇਦਾ, ਹੁਣ ਤਾਂ ਹਮਲਾ ਕਰ ਦਿੱਤਾ ਤੁਰਕਾਂ ਨੇ, ਹੁਣ ਤਾਂ ਜੇ ਪਹਿਲਾਂ ਸਮਝ ਜਾਂਦੇ ਤੇ ਸ਼ਾਇਦ ਬਚ ਜਾਂਦੇ, ਇਹਨਾਂ ਨੇ ਹੁਣ ਤਾਂ ਹਮਲਾ ਕਰ ਦਿੱਤਾ। ਏਦਾਂ ਸਮਝ ਕੇ ਆਪਣੇ ਮਨ ਚ ਪਛਤਾਵਾ ਕਰਦੇ ਨੇ।
ਅਬ ਕਿਆ ਹੋਏ ਛੋੜ ਗੱਡ ਧਾਏ, ਲੜਬੇ ਸਨਮੁਖ ਹੀ ਬਣ ਆਏ।
ਹੁਣ ਕੀ ਹੋ ਸਕਦਾ, ਹੁਣ ਤਾਂ ਕਿਲਾ ਛੱਡ ਕੇ ਬੜੀ ਦੂਰ ਆ ਗਏ, ਕਿਲਾ ਵੀ ਪਿੱਛੇ ਬੜੀ ਦੂਰ ਰਹਿ ਗਿਆ, ਹੁਣ ਵਾਪਸ ਵੀ ਨਹੀਂ ਉੱਥੇ ਜਾ ਸਕਦੇ, ਹੁਣ ਕੀ ਹੋ ਸਕਦਾ ਹੈ, ਹੁਣ ਤਾਂ ਕੇਵਲ ਇਹਨਾਂ ਦੇ ਸਾਹਮਣੇ ਲੜਨਾ ਹੀ ਬਣਦਾ ਹੈ। ਹੁਣ ਤਾਂ ਲੜ ਕੇ ਜਾਂ ਦੁਸ਼ਮਣ ਨੂੰ ਮਾਰੋ ਤੇ ਜਾਂ ਫਿਰ ਮਰੋ, ਹੁਣ ਤਾਂ ਬਸ ਇਹੀ ਰਸਤਾ ਨਜ਼ਰ ਆਉਂਦਾ, ਹੋਰ ਕੋਈ ਮਾਰਗ ਹੋਰ ਕੋਈ ਰਾਹ ਨਹੀਂ ਦਿਸਦਾ।
ਸ਼੍ਰੀ ਗੁਰੂ ਕਿਤਕ ਦੋਰੇ ਚੱਲ ਗਏ,
ਧਰ ਜੀ ਵਾਹਵਾ ਅੱਗੇ ਦੂਰ ਨਿਕਲ ਕੇ ਚਲੇ ਗਏ, ਸਿੰਘ ਪਿੱਛੇ ਹਨ।
ਖਰੇ ਅਜੀਤ ਸਿੰਘ ਰਿਸ ਜਾਗੇ,
ਸਾਹਿਬ ਬਾਬਾ ਅਜੀਤ ਸਿੰਘ ਜੀ ਵੀ ਬੜੇ ਵੀਰ ਰਸ ਦੇ ਵਿੱਚ ਖਲੋਤੇ ਉੱਥੇ ਅੜ ਗਏ ਕਿ ਦੁਸ਼ਮਣ ਦਾ ਹੱਲਾ ਅਸੀਂ ਰੋਕਾਂਗੇ। ਬਾਬਾ ਅਜੀਤ ਸਿੰਘ ਨੂੰ ਵੀ ਇਹੋ ਜਿਹਾ ਵੀਰ ਰਸ ਜਾਗਿਆ ਕਿ ਦੁਸ਼ਮਣ ਦਾ ਹੱਲਾ ਰੋਕਣ ਵਾਸਤੇ ਪਿੱਛੇ ਬਾਬਾ ਅਜੀਤ ਸਿੰਘ ਜੀ ਵੀ ਰੁਕ ਗਏ, ਖਲੋ ਗਏ।
ਤੁਰਕਨ ਅਨੇਕ ਮੁਗਲ ਪਠਾਨਾ,
ਤੁਰਕਾਂ ਦੀਆਂ ਫੌਜਾਂ ਮੁਗਲਾਂ ਤੇ ਪਠਾਣਾ ਦੀਆਂ ਜਿਹੜੀਆਂ ਫੌਜਾਂ ਸਨ,
ਕਿਰੇ ਆਨ ਕਰ ਆਯੁਧ ਪਾਨਾ,
ਸਾਰੇ ਸ਼ਸਤਰ ਧਾਰਨ ਕਰਕੇ ਆ ਗਏ ਔਰ ਬਾਬਾ ਅਜੀਤ ਸਿੰਘ ਜੀ ਉਹਨਾਂ ਮਲੇਛਾਂ ਦੇ ਘੇਰੇ ਵਿੱਚ ਘਿਰ ਗਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਦੇ ਘੇਰੇ ਦੇ ਵਿੱਚ ਘਿਰ ਗਏ। ਬਾਬਾ ਜੀ ਲੜਨ ਲੱਗ ਪਏ ਖਲੋ ਕੇ, ਇਹਨਾਂ ਨੂੰ ਦੁਸ਼ਮਣ ਬਹੁਤ ਜ਼ਿਆਦਾ ਸਨ। ਗੁਰੂ ਸਾਹਿਬ ਜੀ ਅੱਗੇ ਨੂੰ ਨਿਕਲ ਗਏ ਤੇ ਜਿਹੜੇ ਕੁਝ ਸਿੰਘ ਸਨ ਬਾਬਾ ਅਜੀਤ ਸਿੰਘ ਦੇ ਨਾਲ ਤੇ ਬਾਬਾ ਜੀ ਉਹ ਇੱਥੇ ਹੀ ਘੇਰੇ ਵਿੱਚ ਘਿਰ ਗਏ।
ਛੁੱਟੇ ਤੜਾ ਬੜ ਤੁਪਕ ਤੜਾਕੇ,
ਫਿਰ ਤਾਂ ਤੜਾ ਬੜ ਕਰਕੇ ਬੰਦੂਕਾਂ ਛੁੱਟਣ ਲੱਗੀਆਂ, ਗੋਲੀਆਂ ਤੜਾਕ ਦੇ ਕੇ ਚੱਲਣ ਲੱਗੀਆਂ।
ਮਿਲੇ ਵੀਰ ਟਿਗ ਅਦਕ ਲੜਾਕੇ,
ਲੜਾਕੇ ਸੂਰਮੇ ਯੋਧੇ ਆਪਸ ਵਿੱਚ ਮਿਲ ਗਏ ਲੜਨ ਵਾਸਤੇ, ਇੱਕ ਦੂਜੇ ਦੇ ਲਹੂ ਦੇ ਪਿਆਸੇ ਬਣੇ, ਆਪਣੀਆਂ ਤੇਗਾਂ ਨਾਲ ਵੱਢ ਵੱਢ ਕੇ ਡੱਕਰੇ ਕਰਕੇ ਸੁੱਟਣ ਲੱਗੇ।
ਸ਼ਾਮ ਤਿਮਰ ਮੈਂ ਧੁਕੇ ਪਲੀਤੇ,
ਸ਼ਾਮ ਹਨੇਰੀ ਰਾਤ ਹੈ ਔਰ ਹਨੇਰੀ ਰਾਤ ਦੇ ਵਿੱਚ ਪਲੀਤੇ ਧੁਖਦੇ ਕੇਵਲ ਦਿਸਦੇ ਨੇ, ਹਨੇਰੇ ਚ ਉਦਾਂ ਕੁਝ ਨੀ ਨਜ਼ਰ ਆ ਰਿਹਾ, ਪਲੀਤੇ ਜਿਹੜੇ ਨੇ ਹਨੇਰੇ ਵਿੱਚ ਉਹ ਧੁਖਦੇ ਹੋਏ ਨਜ਼ਰ ਆਉਂਦੇ ਨੇ।
ਚਮਕੈ ਬੋ ਪ੍ਰਕਾਸ਼ ਕੋ ਕੀਤੇ,
ਬੜੇ ਚਮਕਦੇ ਨੇ, ਬੜਾ ਭਾਰੀ ਪ੍ਰਕਾਸ਼ ਕਰਦੇ ਹਨ।
ਜਿਮ ਕਦਿਓ ਤਨਕ ਸਮਦਾਏ,
ਕਹਿੰਦੇ ਇਸ ਤਰ੍ਹਾਂ ਚਮਕਦੇ ਨੇ ਉਹ ਪਲੀਤੇ ਧੁਖਦੇ ਹੋਏ, ਜਿਵੇਂ ਮਾਨੂ ਆ ਜੁਗਨੂ ਨੀ ਰਾਤ ਦੇ ਹਨੇਰੇ ਚ ਚਮਕਦੇ, ਨਿੱਕੇ ਨਿੱਕੇ ਟਟਹਿਣੇ ਚਮਕਦੇ ਨੇ, ਪ੍ਰਕਾਸ਼ ਕਰਦੇ ਨੇ, ਏਦਾਂ ਉਹ ਪਲੀਤੇ ਜੁਗਿਆਉਂਦਿਆਂ ਖਦਿਓਤਾਂ ਦੇ ਸਮਾਨ ਜਿਹੜੇ ਨੇ ਉਹ ਚਮਕਦੇ ਹਨ।
ਚਮਕਤ ਹੈ ਇਸ ਬਿਦ ਦਮਕਾਏ,
ਏਦਾਂ ਇਹਨਾਂ ਦੀ ਦਮਕ ਪ੍ਰਕਾਸ਼ ਦੀ ਹੈ, ਰੋਸ਼ਨੀ ਹੋ ਰਹੀ ਹਨੇਰੀ ਰਾਤ ਵਿਚ।
ਸ਼ਬਦ ਹੋਤ ਜਿਮ ਗਾਜਤ ਗਾਜ,
ਜਦੋਂ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ ਫੌਜਾਂ ਸੂਰਮੇ, ਤੇ ਕਹਿੰਦੇ ਗੋਲੀਆਂ ਦਾਗੀਆਂ ਜਾਂਦੀਆਂ ਤੇ ਗਾਜ ਦੀ ਆਵਾਜ਼ ਆਉਂਦੀ ਹੈ, ਏਦਾਂ ਗਜਦੀਆਂ ਨੇ ਗੋਲੀਆਂ ਦੀ ਆਵਾਜ਼ ਏਦਾਂ ਆਉਂਦੀ ਗਾਜ, ਕਹਿੰਦੇ ਨੇ ਬੱਦਲ ਦੀ ਗੜਗੜਾਹਟ ਨੂੰ, ਕਹਿੰਦੇ ਮਾਨੋ ਜਿਵੇਂ ਬੱਦਲਾਂ ਦੀ ਗੜਗੜਾਹਟ ਦੀ ਆਵਾਜ਼ ਆਉਂਦੀ, ਏਦਾਂ ਇਹਨਾਂ ਦੇ ਚੱਲਣ ਦੀ ਆਵਾਜ਼ ਆਉਂਦੀ ਹੈ।
ਸੈਲ ਟੋਲ ਪਰ ਪਟ ਤਰੁ ਰਾਜ,
ਕਹਿੰਦੇ ਇਸ ਤਰ੍ਹਾਂ ਮੰਨ ਲਈਏ ਕਿ ਬਹੁਤ ਜ਼ਿਆਦਾ ਭਾਰੀ ਫੌਜਾਂ ਮਾਨੋ ਪਹਾੜ ਦੇ ਰੂਪ ਦੇ ਵਿਚ ਆਣ ਕੇ ਘੇਰਾ ਪਾਰ ਖਲੋਤੀਆਂ ਹਨ।
ਦੂਰ ਦੂਰ ਲੱਗ ਸ਼ਬਦ ਸੁਨੰਤੇ,
ਕਹਿੰਦੇ ਆਵਾਜ਼ ਆਉਂਦੀ ਆ ਗੋਲੀਆਂ ਦੇ ਚੱਲਣ ਦੀ, ਏਦਾਂ ਜਾਪਦਾ ਜਿਵੇਂ ਉਹ ਗਰਜ ਜਿਹੜੀ ਆ ਉਹ ਪੱਥਰਾਂ ਤੇ ਪਹਾੜਾਂ ਤੇ ਟੁੱਟ ਕੇ ਪੈਂਦੀ, ਔਰ ਪੱਥਰ ਟੁੱਟ ਟੁੱਟ ਕੇ ਮਾਨੋ ਜ਼ਮੀਨ ਤੇ ਡਿੱਗਣ ਲੱਗੇ ਨੇ। ਦੂਰ ਦੂਰ ਤੱਕ ਉਹ ਜਿਹੜੀ ਆਵਾਜ਼ ਹੈ ਬੰਦੂਕਾਂ ਦੇ ਚੱਲਣ ਦੀ, ਗੋਲੀਆਂ ਦੇ ਚੱਲਣ ਦੀ, ਉਹ ਆਵਾਜ਼ ਸੁਣਾਈ ਦਿੰਦੀ ਹੈ।
ਗੁਲਕਾ ਸ਼ੂਕਦ ਛੁੱਟੈ ਤੁਰੰਤੇ,
ਗੋਲੀਆਂ ਸ਼ੂਕਦੀਆਂ ਹੋਈਆਂ ਤੁਰੰਤ ਬੜੀ ਛੇਤੀ ਨਾਲ ਚੱਲਦੀਆਂ ਨੇ, ਔਰ ਛਾਤੀਆਂ ਨੂੰ ਤਰੋੜ ਕੇ ਨਿਕਲ ਜਾਂਦੀਆਂ ਹਨ।
ਚਮੋ ਤੁਰਕ ਕੀ ਚੜ ਕਰ ਆਏ, ਤਰਾਸੈ ਦੂਰ ਦੂਰ ਥਿਰ ਤਾਏ,
ਤੁਰਕਾਂ ਦੀ ਬਹੁਤ ਵੱਡੀ ਭਾਰੀ ਫੌਜ ਚੜ ਕੇ ਆ ਗਈ, ਔਰ ਮਨ ਦੇ ਵਿੱਚ ਉਹਨਾਂ ਦੇ ਤਰਾਸ ਵੀ ਹੈ ਕਿ ਸਿੰਘਾਂ ਦੇ ਹੱਥ ਬੜੇ ਕਰੜੇ ਨੇ, ਡਰ ਵੀ ਹੈ ਤੁਰਕਾਂ ਨੂੰ, ਆ ਤਾਂ ਗਏ ਨੇ ਚੜ ਕੇ ਪਰ ਹੌਸਲਾ ਨਹੀਂ ਪੈਂਦਾ ਅੱਗੇ ਆ ਕੇ ਲੜਨ ਵਾਸਤੇ। ਵੇਖੇ ਜੋ ਹਨ ਸਿੰਘਾਂ ਦੇ ਹੱਥ, ਪਿੱਛੇ 9 ਮਹੀਨਿਆਂ ਦਾ ਜੰਗ ਹੋਇਆ, ਉਸ ਜੰਗ ਦੇ ਵਿੱਚ ਖਾਲਸੇ ਦੇ ਡਾਢੇ ਹੱਥ ਵੇਖੇ ਨੇ, ਕਿਵੇਂ ਇੱਕ ਇੱਕ ਸਿੰਘ ਦਸਾਂ ਦਸਾਂ ਪਠਾਣਾਂ ਨੂੰ ਚੀਰ ਕੇ ਪਾਰ ਨਿਕਲ ਜਾਂਦਾ ਹੈ, ਵੀਹਾਂ ਵੀਹਾਂ ਪਠਾਣਾਂ ਨੂੰ ਮਾਰ ਕੇ ਮਿੱਟੀ ਵਿੱਚ ਗਰਕ ਕਰਕੇ ਰੱਖ ਦਿੰਦਾ ਹੈ, ਇੰਨੀ ਬਹਾਦਰੀ ਨਾਲ ਜੋ ਲੜਦੇ ਨੇ ਸਿੰਘ। ਏਦਾਂ ਤੁਰਕ ਵੇਖ ਵੇਖ ਕੇ ਆਪੋ ਆਪਣੀ ਥਾਂ ਤੇ ਥਿਰ ਰਹਿੰਦੇ ਨੇ, ਅੱਗੇ ਨਹੀਂ ਬਹੁਤਾ ਵੱਧਦੇ, ਡਰ ਡਰ ਕੇ ਜੇ ਵੱਧਦੇ ਵੀ ਨੇ ਤੇ ਮਨ 'ਚ ਡਰ ਡਰ ਕੇ ਅੱਗੇ ਵੱਧਦੇ ਨੇ, ਭੈ ਭੀਤ ਹੋ ਕੇ ਵੱਧਦੇ ਨੇ, ਪਰ ਹੁਣ ਸਿੰਘਾਂ ਦੇ ਸਿਰ ਤੇ ਆ ਵਿਹਾਈ ਹੈ ਤੇ ਸਿੰਘਾਂ ਨੂੰ ਝੱਲਣੀ ਪੈਣੀ ਹੈ। ਗੁਰੂ ਪਾਤਸ਼ਾਹ ਦਾ ਹੁਕਮ ਜੋ ਨਹੀਂ ਸੀ ਮੰਨਿਆ ਪਹਿਲਾਂ, ਮਹਾਰਾਜ ਜੀ ਇਸੇ ਕਰਕੇ ਇਹਨਾਂ ਨੂੰ ਰੋਕਦੇ ਰਹੇ ਸਨ, ਪਰ ਹੋਣੀ ਸੀ ਉਹ ਹੋਣੀ ਇਸੇ ਤਰ੍ਹਾਂ ਵਰਤਣੀ ਸੀ, ਉਹ ਇਸੇ ਤਰ੍ਹਾਂ ਚੱਲਣੀ ਸੀ। ਤਾਂ ਨੌਵੇਂ ਪਾਤਸ਼ਾਹ ਨੇ ਤਾਂ ਹੀ ਕਿਹਾ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਅਨਹੋਣੀ ਹੋਵੇ ਤੇ ਉਹਦੀ ਚਿੰਤਾ ਹੁੰਦੀ, ਜੋ ਹੋਣੀ ਹੈ ਉਹ ਤਾਂ ਵਰਤ ਕੇ ਰਹਿਣੀ ਸੀ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਅੱਗੇ ਵੱਧ ਕੇ ਜਾ ਰਹੇ ਨੇ, ਬਾਬਾ ਅਜੀਤ ਸਿੰਘ ਜੀ ਪਿੱਛੇ ਘੇਰੇ ਵਿੱਚ ਘਿਰ ਗਏ ਨੇ, ਉਹਨਾਂ ਨੂੰ ਬਾਬਾ ਉਦੇ ਸਿੰਘ ਜੀ ਕਿਵੇਂ ਘੇਰੇ ਦੇ ਵਿੱਚੋਂ ਬਾਹਰ ਕੱਢ ਕੇ ਲਿਆਉਂਦੇ ਤੇ ਭਾਈ ਉਦੇ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।